श्री नानक पद पंकज बंदन सिमरों अंगद दोख निकंदन अमरदास गुर हृदय त्यावं श्री गुर रामदास गुण गावं श्री अर्जुन बिघ्नन के नाशक श्री हर गोबिंद शुभ सुमत प्रकाशक श्री हर राय नम कर जोरी गुर हर कृष्ण मनाए बहोरी गुर तेग बहादुर परम कृपाला श्री गुरु गोबिंद सिंह बिसाला धरों धरा पर पुन पुन सीसा बंदों बार बार जगदीसा जिस में अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन कौ बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह बिघ्न विनाशन सोए जिस में अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन का बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहेगुरु साहिब जी खंडे की पाहुल तिन लीनी आयुध अंगन मह तहर लीनी पैरी पैणा कह तज मते वाहेगुरु जी कह फते ਖੰਡੇ ਕੀ ਪਾਹੁਲ ਤਿੰਨ ਲੀਨੀ।
ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ ਕਹਿ ਫਤਿਹ, ਖੰਡੇ ਕੀ ਪਾਹੁਲ ਤਿੰਨ ਲੀਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰੁਣਾ ਨਿਧਾਨ, ਗਰੀਬ ਨਿਵਾਜ, ਜਹਰਾ ਜਹੂਰ, ਹਾਜਰਾ ਹਜੂਰ, ਸਰਬ ਕਲਾ ਭਰਪੂਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜੂਰੀ ਵਿਖੇ ਸਭਾਇਮਾਨ ਹੋ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸਮੇਂ ਵਿੱਚ ਗੁਰ ਇਤਿਹਾਸ ਦੀ ਕਥਾ ਸੁਣ ਕੇ ਲਾਹੇ ਪ੍ਰਾਪਤ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਸਜਾਇਆ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ 'ਤੇ ਪੰਜ ਪਿਆਰਿਆਂ ਦੀ ਸਾਜਨਾ ਤੋਂ ਉਪਰੰਤ ਮਹਾਰਾਜ ਜੀ ਨੇ ਪੰਜ ਪਿਆਰਿਆਂ ਨੂੰ ਬੇਨਤੀ ਰੂਪ ਵਿੱਚ ਬਚਨ ਕਰਕੇ ਆਪ ਖੰਡੇ ਦੀ ਪਾਹਲ ਪ੍ਰਾਪਤ ਕੀਤੀ। ਖਾਲਸਾ ਸੱਜਣ ਦਾ ਹੁਕਮ ਮੰਨ ਕੇ ਜੋ ਅਗਾਹ ਹੋਰ ਸਿੱਖ ਪੰਜ ਸਿੱਖ ਖੜ੍ਹੇ ਹੋਏ, ਉਹਨਾਂ ਨੇ ਵੀ ਅੰਮ੍ਰਿਤ ਪਾਨ ਕੀਤਾ ਹੈ। ਦੇਵਾ ਸਿੰਘ, ਰਾਮ ਸਿੰਘ, ਟਹਿਲ ਸਿੰਘ, ਈਸਰ ਸਿੰਘ, ਫਤਿਹ ਸਿੰਘ, ਇਹ ਗੁਰੂ ਕੇ ਪੰਜ ਮੁਕਤੇ ਸਿੰਘ ਕਹਾਏ। ਹਜ਼ਾਰਾਂ ਦੀ ਗਿਣਤੀ ਵਿੱਚ ਹੋਰਨਾਂ ਨੇ ਵੀ ਉੱਠ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਜਿਵੇਂ ਖਾਲਸਾ ਸਜਾਇਆ, ਉਸ ਵੇਲੇ ਜੋ ਹਕੂਮਤ ਦੇ ਸੂਹੀਏ ਸਨ, ਔਰੰਗਜ਼ੇਬ ਬਾਦਸ਼ਾਹ ਦਾ ਜੋ ਸੂਹੀਆ ਅਖਬਾਰ ਨਵੀਸ ਸਤਿਗੁਰਾਂ ਦੇ ਕੌਤਕਾਂ ਦੀ ਖਬਰ ਸਾਰ ਲੈ ਕੇ ਔਰੰਗੇ ਤਾਈਂ ਭੇਜਣ ਵਾਲਾ, ਉਸ ਨੇ ਜੋ ਆਪਣੀ ਤਰਫੋਂ ਸ੍ਰੀ ਅਨੰਦਪੁਰ ਸਾਹਿਬ ਦੀ ਰਿਪੋਰਟ ਔਰੰਗਜ਼ੇਬ ਦੇ ਕੋਲ ਭੇਜੀ, ਉਸ ਵਿੱਚ ਉਸਨੇ ਲਿਖਿਆ ਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਜਾਇਆ ਤਾਂ ਤਤਕਾਲ ਹੀ 20,000 ਦੀ ਗਿਣਤੀ ਵਿੱਚ ਮਾਈ ਭਾਈਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਖਾਲਸੇ ਸਜੇ। ਔਰ ਉਸਨੇ ਇਹ ਖਿਆਲ ਕੀਤਾ, ਨਾਲ ਦੱਸਿਆ ਹੈ ਕਿ ਤੇਰੀ ਜੋ ਚਾਕਰੀ ਕਰਨੀ ਸੀ ਕਰ ਲਈ ਹੈ, ਅੱਜ ਤੱਕ ਦੀ ਖਬਰ ਤੈਨੂੰ ਮੈਂ ਦੇ ਦਿੱਤੀ ਹੈ, ਸੂਹੀਆ ਤੇਰਾ ਬਣ ਕੇ ਅਗਾਹ ਵਾਸਤੇ ਮੈਂ ਤੇਰਾ ਅਖਬਾਰ ਨਵੀਸ ਨਹੀਂ ਰਹਿੰਦਾ, ਹੁਣ ਮੈਂ ਵੀ ਅੰਮ੍ਰਿਤ ਛਕ ਕੇ ਗੁਰੂ ਕਾ ਖਾਲਸਾ ਸੱਜ ਰਿਹਾ ਹਾਂ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਤੋਂ, ਅੰਮ੍ਰਿਤ ਦੀ ਦਾਤ ਤੋਂ, ਖਾਲਸੇ ਦੇ ਦਰਸ਼ਨਾਂ ਤੋਂ, ਸਤਿਗੁਰੂ ਜੀ ਦੇ ਖਾਲਸਾ ਪ੍ਰਗਟ ਕਰਨ ਦੇ ਇਸ ਕੌਤਕ ਤੋਂ, ਔਰ ਵੱਡੀ ਗਿਣਤੀ ਵਿੱਚ ਗੁਰੂ ਕੀ ਆਗਿਆ ਅਨੁਸਾਰ ਸੰਗਤਾਂ ਦੇ ਖਾਲਸਾ ਸਜਣ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਅੰਮ੍ਰਿਤਧਾਰੀ ਹੋ ਕੇ ਗੁਰੂ ਕਾ ਸਿੰਘ ਸੱਜ ਗਿਆ। ਸੋ ਅਨੇਕਾਂ ਹੀ ਸੰਗਤਾਂ ਗੁਰੂ ਮਹਾਰਾਜ ਸਾਹਿਬ ਦੇ ਪਾਸ ਪਹੁੰਚਦੀ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੀ ਹੈ। ਐਸੇ ਅੰਮ੍ਰਿਤ ਦੀ ਦਾਤ ਖੰਡੇ ਦੀ ਪਾਹਲ ਜਿਨ੍ਹਾਂ ਨੇ ਪਾਈ ਅਜੇ ਤਾਈਂ ਨਹੀਂ ਪ੍ਰਾਪਤ ਕੀਤੀ, ਉਹਨਾਂ ਨੂੰ ਵੀ ਗੁਰੂ ਕਾ ਖੰਡੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ, ਨਿਗੁਰੇ ਪੁਣੇ ਦੀ ਜੂਠ ਲਾਹ ਦੇਣੀ ਚਾਹੀਦੀ ਹੈ। ਸੋ ਇੱਕ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆ ਕੇ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਆਪ ਜੀ ਦੇ ਮਸੰਦ ਸੇਵਕ ਜਾਂਦੇ ਹਨ, ਕੋਈ ਵਿਰਲੇ ਵਿਰਲੇ ਕੋਈ ਹੋਣਗੇ ਉਹਨਾਂ ਵਿੱਚੋਂ ਭਾਵਨਾ ਵਾਲੇ, ਬਹੁਤੇ ਤਾਂ ਆਪ ਹੁਦਰੇ ਹੋ ਕੇ ਮਨ ਮਰਜ਼ੀ ਨਾਲ ਧਨ ਉਗਰਾਹੀ ਪਦਾਰਥਾਂ ਦੀ ਇਕੱਠੀ ਕਰਦੇ ਆ, ਔਰ ਜਿਹੜੇ ਮੇਰੇ ਜਿਹੇ ਗਰੀਬ ਸਿੱਖ ਹੈ ਉਹਨਾਂ ਨੂੰ ਉਹ ਪਰੇਸ਼ਾਨ ਵੀ ਕਰਦੇ। ਸਤਿਗੁਰਾਂ ਪੁੱਛਿਆ, ਭਾਈ ਸਿੱਖਾ ਤੂੰ ਦੱਸ ਕਿਸੇ ਮਸੰਦ ਨੇ ਕਿਸ ਤਰ੍ਹਾਂ ਦਾ ਵਰਤਾਰਾ ਤੇਰੇ ਨਾਲ ਕੀਤਾ ਹੈ? ਤਾਂ ਉਸ ਗਰੀਬ ਸਿੱਖ ਨੇ ਬੇਨਤੀ ਕਰਕੇ ਮਹਾਰਾਜ ਨੂੰ ਦੱਸਿਆ ਕਿ ਮਹਾਰਾਜ ਅਮਕਾ ਉਹ ਮਸੰਦ ਮੇਰੇ ਘਰ ਵਿਖੇ ਜਦੋਂ ਗਿਆ ਉਸ ਦੀ ਸੇਵਾ ਵਾਸਤੇ ਮੈਂ ਭੋਜਨ ਪ੍ਰਸ਼ਾਦਾ ਜਥਾ ਸ਼ਕਤ ਆਪਣੀ ਸਮਰੱਥਾ ਅਨੁਸਾਰ ਸਾਦਾ ਭੋਜਨ ਤਿਆਰ ਕਰਕੇ ਛਕਾਉਣਾ ਚਾਹਿਆ, ਤਾਂ ਉਹਨੇ ਅੱਗੋਂ ਆਖਿਆ ਕਿ ਮੈਨੂੰ ਗੁਰੂ ਕਾ ਹੁਕਮ ਹੈ ਜਦੋਂ ਕਿਸੇ ਸਿੱਖ ਦੇ ਘਰ ਜਾਣਾ ਹੈ ਤਾਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਛਕਣਾ ਹੈ, ਤਿਆਰ ਕਰਵਾ ਕੇ। ਕਿਹੋ ਜਿਹਾ ਕੋਈ ਦਾਲ ਪ੍ਰਸ਼ਾਦ ਹੈ ਮੇਰੇ ਵਾਸਤੇ ਤੂੰ ਤਿਆਰ ਕੀਤਾ, ਕੋਈ ਪ੍ਰਸ਼ਾਦ ਘਿਓ ਸਨਿਗਧ ਤਿਆਰ ਕਰ। ਜਦੋਂ ਐਸੀ ਜਿੱਦ ਕੀਤੀ ਤਾਂ ਕਹਿਣ ਲੱਗਾ ਕਿ ਮੈਂ ਆਪਣੀ ਘਰਵਾਲੀ ਦੇ ਜੋ ਕੀਮਤੀ ਵਸਤਰ ਕੋਈ ਤਿਆਰ ਕਰਕੇ ਰੱਖੇ ਹੋਏ ਸਨ, ਕਿਸੇ ਦੇ ਕੋਲ ਗਹਿਣੇ ਧਰ ਕੇ ਉਹਨਾਂ ਕੋਲੋਂ ਕੁਝ ਧਨ ਲੈ ਕੇ ਅਤੇ ਫਿਰ ਉਸ ਦੁਆਰਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਉਸ ਮਸੰਦ ਨੂੰ ਛਕਾਇਆ। ਮਹਾਰਾਜ ਇਸ ਪ੍ਰਕਾਰ ਇਹ ਲੋਕ ਤੰਗ ਕਰਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਉਸ ਮਸੰਦ ਔਰ ਹੋਰ ਮਸੰਦਾਂ ਦੇ ਘਰਾਂ ਵਿੱਚ ਆਪਣੇ ਸੇਵਕ ਭੇਜ ਕੇ ਉਹਨਾਂ ਨੂੰ ਪਾਸ ਮੰਗਵਾਇਆ। ਜਿਹੜਾ ਗੁਰੂ ਘਰ ਦਾ ਪਦਾਰਥ ਉਹਨਾਂ ਨੇ ਆਪ ਮਨ ਮਰਜ਼ੀ ਨਾਲ ਆਪਣੇ ਘਰਾਂ ਵਿੱਚ ਰੱਖਿਆ ਹੋਇਆ ਸੀ ਉਹਨਾਂ ਕੋਲੋਂ ਲਿਆ, ਔਰ ਉਹਨਾਂ ਨੂੰ ਬਣਦਾ ਜੋ ਡਨ ਦਿੱਤਾ ਹੈ ਸਜ਼ਾ ਦਿੱਤੀ ਹੈ। ਅਗਾਂਹ ਵਾਸਤੇ ਸਤਿਗੁਰਾਂ ਨੇ ਕਹਿ ਕੇ ਵਰਜਿਆ ਕਿ ਅੱਗੇ ਵਾਸਤੇ ਇਸ ਤਰ੍ਹਾਂ ਨਹੀਂ ਕਰਨਾ, ਜਿਵੇਂ ਇਵੇਂ ਦੀ ਜੇਕਰ ਤੁਸੀਂ ਮਸੰਦਗੀ ਕਰਨੀ ਹੈ ਤਾਂ ਅਗਾਂਹ ਤੋਂ ਐਸੀ ਮਸੰਦਗੀ ਨਹੀਂ ਕਰਨੀ। ਸਤਿਗੁਰੂ ਜੀ ਨੇ ਉਹਨਾਂ ਨੂੰ ਵਰਜ ਦਿੱਤਾ ਹੈ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭ ਸੰਗਤਾਂ ਨੂੰ ਸੁਖੀ ਕਰਦੇ ਹਨ। ਜਿੱਥੇ ਕਿਤੇ ਵੀ ਗੁਰੂ ਮਹਾਰਾਜ ਸਾਹਿਬ ਦਾ ਜਸ ਸੁਣ ਕੇ ਸਤਿਗੁਰੂ ਜੀ ਦੇ ਪਾਸ ਸੰਗਤਾਂ ਪਹੁੰਚਦੀਆਂ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਕੇ ਖਾਲਸੇ ਸੱਜਦੇ ਆ। ਸੋ ਇਸ ਪ੍ਰਕਾਰ ਦੀ ਇਹ ਕਥਾ ਵਿਚਾਰ ਜਿਸ ਪ੍ਰਕਾਰ ਅੱਗੇ ਆ ਰਹੀ ਹੈ, ਆਓ ਪ੍ਰੇਮ ਸ਼ਰਧਾ ਭਾਵਨਾ ਸਹਿਤ ਇਕਾਗਰਤਾ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਖੰਡੇ ਕੀ ਪਾਹਲ ਤਿੰਨ ਲੀਨੀ।
ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਦੇ ਆ, ਜਿਨ੍ਹਾਂ ਦੀ ਗੁਰੂ ਕੀ ਆਗਿਆ ਨਾਲ ਪ੍ਰੀਤ ਹੈ, ਉਹ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਕਰਦੇ, ਉਹ ਖੰਡੇ ਦੀ ਪਾਹਲ ਪ੍ਰਾਪਤ ਕਰਦੇ ਨੇ।
ਆਯੁਧ ਅੰਗਨ ਮਹਿ ਧਰਲੀਨੀ।
ਉਹਨਾਂ ਨੇ ਆਪਣੇ ਸਰੀਰਾਂ ਉੱਪਰ ਗੁਰੂ ਕਾ ਹੁਕਮ ਮੰਨ ਕੇ ਸ਼ਸਤਰ ਧਾਰਨ ਕਰ ਲਏ, ਉਹ ਸ਼ਸਤਰ ਧਾਰੀ ਹੋ ਗਏ।
ਪੈਰੀ ਪੈਣਾ ਕਹਿ ਤਜ ਮਤੇ।
ਤੇ ਗੁਰੂ ਕੀ ਆਗਿਆ ਨਾਲ ਜਿਨ੍ਹਾਂ ਦਾ ਪ੍ਰੇਮ ਹੈ ਉਹ ਖਾਲਸੇ ਸੱਜਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਆ, ਅਤੇ ਜਿਨ੍ਹਾਂ ਦੇ ਮਨਾਂ ਵਿੱਚ ਆਪਣੇ ਸੰਬੰਧੀਆਂ ਦੀ ਜਾਂ ਅਨਮਤੀਆਂ ਜਾਂ ਮਨਮਤੀਆਂ ਦੀ ਹੋਰ ਮਨਮਤੀ ਜਿਹੜੇ ਕੋਈ ਸੰਬੰਧੀ ਹਨ ਤਿਨ੍ਹਾਂ ਦੀ ਕਾਨ ਕਨੋੜ ਹੈ, ਉਹ ਅੰਮ੍ਰਿਤ ਨਹੀਂ ਛਕ ਸਕਦੇ। ਉਹਨਾਂ ਦੇ ਮਨਾਂ ਅੰਦਰ ਖਿਆਲ ਹੁੰਦਾ ਹੈ ਕਿ ਜਾਂ ਸਾਡੇ ਕੋਈ ਸਾਂਝ ਵਾਲੇ ਲੋਕ ਹਨ, ਸੱਜਣ ਮਿੱਤਰ, ਉਹ ਨਾਰਾਜ਼ ਹੋ ਜਾਣਗੇ, ਸੰਬੰਧੀ ਵੀ ਖੁਸ਼ ਨਹੀਂ ਰਹਿਣਗੇ। ਇਸ ਕਰਕੇ ਉਹ ਕਾਨ ਕਨੌੜ ਕਰਦੇ ਹੋਏ ਹੀ ਅੰਮ੍ਰਿਤ ਦੀ ਦਾਤ ਤੋਂ ਵਾਂਝੇ ਨਿਗੂਰੇ ਰਹਿ ਜਾਂਦੇ ਆ, ਨਿਗੂਰੇ ਪੁਣੇ ਦੀ ਜੂਠ ਨਹੀਂ ਲਾ ਸਕਦੇ। ਕਈ ਵਾਰਾਂ ਇਹ ਖਿਆਲ ਕਰਦੇ ਹਨ ਕਿ ਜਦੋਂ ਕਿਤੇ ਸਮਾਂ ਮਿਲੇਗਾ ਫਿਰ ਅੰਮ੍ਰਿਤ ਛਕ ਲਵਾਂਗੇ, ਪਰ ਇਸੇ ਤਰ੍ਹਾਂ ਹੀ ਯੱਕੋ ਤੱਕੇ ਕਰਦਿਆਂ ਹੋਇਆਂ ਸਾਰੀ ਉਮਰ ਆਪਣੀ ਬਿਤਾ ਦਿੰਦੇ ਹਨ ਨਿਗੂਰੇ ਰਹਿ ਕੇ ਹੀ। ਇਹ ਜੋ ਵਡਮੁੱਲਾ ਮਨੁੱਖਾ ਜਨਮ ਮਿਲਿਆ ਹੈ, ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਦੀ ਪ੍ਰਸੰਨਤਾ ਨਹੀਂ ਉਹ ਪ੍ਰਾਪਤ ਕਰ ਸਕਦੇ, ਪਰ ਜਿਹੜੇ ਲੋਕਾਂ ਦੀ ਹੋਰਾਂ ਦੀ ਸਭ ਦੀ ਕਾਨ ਕਨੌੜ ਛੱਡ ਦਿੰਦੇ ਹੈ, ਗੁਰੂ ਕੀ ਆਗਿਆ ਨਾਲ ਜਿਨ੍ਹਾਂ ਦਾ ਪ੍ਰੇਮ ਹੈ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ।
ਪੈਰੀ ਪੈਣਾ ਕਹਿ ਤਜ ਮਤੇ,
ਜਿਹੜੇ ਹੋਰ ਮਤੇ ਸਨ ਨਾ ਪਹਿਲਾਂ ਵਾਲੇ ਜੋ ਖਿਆਲ ਵਿਚਾਰ ਸਨ, ਜਦੋਂ ਸਤਿਗੁਰੂ ਜੀ ਨੇ ਖਾਲਸਾ ਨਹੀਂ ਸੀ ਹਾਲੇ ਸਜਾਇਆ, ਉਹਨਾਂ ਚਿਰ ਤੱਕ ਸਾਧ ਸੰਗਤ ਪਹਿਲਾਂ ਪੈਰੀ ਪੈਣਾ ਕਿਹਾ ਜਾਂਦਾ ਸੀ। ਗੁਰਸਿੱਖਾਂ ਵਿੱਚ ਇਹ ਰੀਤ ਸੀ, ਜਦੋਂ ਆਪਸ ਵਿੱਚ ਮਿਲਿਆ ਕਰਦੇ ਤਾਂ ਪ੍ਰੇਮ ਸਹਿਤ ਪਿਆਰ ਸਤਿਕਾਰ ਪ੍ਰਗਟ ਕਰਨ ਵਾਸਤੇ ਉਹ ਕਿਹਾ ਜਾਂਦਾ ਹੈ ਕਿ ਤੁਹਾਡੇ ਪੈਰੀ ਪੈਂਦੇ ਹਾਂ, ਗੁਰਸਿੱਖੋ ਪੈਰੀ ਪੈਣਾ ਕਰਦੇ ਹਾਂ, ਇਵੇਂ ਕਿਹਾ ਜਾਂਦਾ। ਪਰ ਜਦੋਂ ਦਾ ਸਤਿਗੁਰੂ ਜੀ ਨੇ ਖਾਲਸਾ ਸਜਾਇਆ ਉਦੋਂ ਤੋਂ ਸਤਿਗੁਰੂ ਜੀ ਨੇ ਇਹ ਆਗਿਆ ਕੀਤੀ ਕਿ ਇਹ ਜੇ ਮਤੇ ਹਨ ਐਸੇ ਪਹਿਲਾਂ ਵਾਲੇ ਪੈਰੀ ਪੈਣਾ ਕਹਿਣ ਦੇ ਛੱਡਣੇ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਵਾਹਿਗੁਰੂ ਜੀ ਕੀ ਜੋ ਫਤਿਹ ਹੈ ਇਸ ਦਾ ਉਚਾਰਨ ਕਰਨਾ ਹੈ ਮੁੱਖ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ। ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ, ਫਤਿਹ ਦਾ ਉਚਾਰਨ ਕਰਨਾ। ਅਤੇ ਕਈ ਜੋ ਸੂਮਤਾ ਕਰਦੇ ਆ, ਆਪਣੇ ਬੋਲਾਂ ਦੀ ਬੋਲਣ ਤੋਂ ਕੰਜੂਸੀ ਕਰਦੇ ਆ, ਉਹਨਾਂ ਦੇ ਕੋਲੋਂ ਇਹ ਖਿਆਲ ਹੁੰਦਾ ਹੈ ਕਿ ਸਾਥੋਂ ਪੂਰੀ ਫਤਿਹ ਬੁਲਾਉਣੀ ਬਹੁਤ ਔਖੀ ਹੋ ਜਾਂਦੀ ਆ, ਅਤੇ ਛੇਤੀ ਜਿਹੇ ਹੀ ਬੁਲਾ ਦਿਆ ਕਰੀਏ ਸਤਿ ਸ਼੍ਰੀ ਅਕਾਲ ਹੀ। ਉਹ ਵੀ ਕਈ ਵਾਰਾਂ ਸਤਿ ਸ਼੍ਰੀ ਅਕਾਲ ਵੀ ਉਹਨਾਂ ਤੋਂ ਪੂਰਾ ਨਹੀਂ ਮੁੱਖ ਤੋਂ ਉਚਾਰਿਆ ਜਾਂਦਾ, ਸਤਿ ਸ਼੍ਰੀ ਅਕਾਲ ਕਹਿਣ ਤੱਕ ਹੀ ਸੀਮਤ ਰਹਿ ਜਾਂਦੇ ਆ। ਗੁਰੂ ਕੇ ਹੁਕਮ ਨਾਲ ਪ੍ਰੀਤ ਨਹੀਂ ਹੈ ਪੂਰੀ ਜਿਨ੍ਹਾਂ ਦੇ ਮਨ ਵਿੱਚ, ਉਹ ਫਿਰ ਦੂਸਰਿਆਂ ਦੀ ਕਾਨ ਕਨੌੜ ਕਰਦੇ ਹੋਏ ਉਹਨਾਂ ਨੂੰ ਵੀ ਅੱਗੋਂ ਸਤਿ ਸ਼੍ਰੀ ਅਕਾਲ ਹੀ ਬੁਲਾਉਂਦੇ ਆ। ਕਈ ਵਾਰਾਂ ਬਹੁਤ ਹੈਰਾਨੀ ਸਾਧ ਸੰਗਤ ਹੁੰਦੀ ਹੈ, ਕਕਾਰ ਦੇਖਣ ਨੂੰ ਪਾਏ ਹੁੰਦੇ ਨੇ, ਪੰਜ ਕਕਾਰਾਂ ਦੀ ਰਹਿਤ ਚਿੰਨ ਬਾਹਰੀ ਸਭ ਦਿਸਦੇ ਹੁੰਦੇ ਹੈ, ਬਾਣਾ ਪਹਿਰਾਵਾ ਵੀ ਨਜ਼ਰ ਆਉਂਦਾ ਹੈ, ਪਰ ਆਪਸ ਵਿੱਚ ਮਿਲਦਿਆਂ ਫਤਿਹ ਬੁਲਾਉਣ ਤੋਂ ਸੰਕੋਚ ਜਿਹਾ ਕਰ ਜਾਂਦੇ ਆ। ਜੇ ਕਿਤੇ ਉਚਾਰਨ ਕਰਨਾ ਵੀ ਹੋਵੇ ਤਾਂ ਇੱਕ ਅੱਧਾ ਅੱਖਰ ਉਚਾਰ ਛੱਡਦੇ ਨੇ, ਜਾਂ ਖਾਲਸਾ ਕਹਿ ਛੱਡਦੇ, ਖਾਲਸਾ ਇੱਦਾਂ ਕਰਕੇ ਬਸ, ਜਾਂ ਫਤਿਹ ਕਹਿ ਛੱਡਦੇ ਆ, ਦੋ ਕੁ ਅੱਖਰ ਜਾਂ ਬੋਲਦੇ ਆ ਖਾਲਸਾ ਫਤਿਹ, ਇਵੇਂ ਕਹਿ ਛੱਡਦੇ ਹਨ, ਪੂਰਾ ਉਚਾਰਨ ਨਹੀਂ ਉਹਨਾਂ ਤੋਂ ਹੁੰਦਾ। ਬੜੀ ਸੂਮਤਾ ਹੈ ਬੋਲਾਂ ਦੀ, ਅੱਖਰ ਬੋਲਣ ਦੀ ਸਮਰੱਥਾ ਜਾਣੋ ਕਿ ਜਿਵੇਂ ਘੱਟ ਹੋਵੇ। ਰਸਨਾ ਮਹਾਰਾਜ ਨੇ ਦਿੱਤੀ ਹੈ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਤਾਤ ਪਿਆਰੇ ਬਚਨ ਤਾੜ ਤਾੜ ਕੇ ਕਹਿ ਸਕਦਾ ਹੈ ਜ਼ੁਬਾਨ ਤੋਂ, ਪਰ ਜਦੋਂ ਵਾਹਿਗੁਰੂ ਦਾ ਉਚਾਰਨ ਹੁੰਦਾ, ਫਤਿਹ ਦਾ ਉਚਾਰਨ ਕਰਨ ਦਾ ਸਮਾਂ ਹੈ, ਤਿਸ ਵੇਲੇ ਆਲਕ ਕਰ ਜਾਂਦਾ ਹੈ, ਐਸਾ ਨਹੀਂ ਹੋਣਾ ਚਾਹੀਦਾ। ਸੋ ਖਾਲਸਾ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜੋ ਬਚਨ ਸਮਝਾਉਂਦਿਆਂ ਹੋਇਆ ਖਾਲਸੇ ਬਾਰੇ ਦੱਸਦਿਆਂ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਗੁਰੂ ਕੇ ਖਾਲਸੇ ਜੋ ਸੱਜਦੇ ਹਨ, ਪਹਿਲਾਂ ਵਾਲੀਆਂ ਰੀਤਾਂ ਜਿਹੜੀਆਂ ਹਨ ਨਾ ਉਹ ਛੱਡ ਕੇ ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਉਚਾਰਨ ਕਰਦੇ ਹਨ।
ਜਾਤ ਪਾਤ ਤੇ ਭਏ ਨਿਰਾਲੇ,
ਜਾਤ ਪਾਤ ਤੋਂ ਨਿਰਾਲੇ ਹੋ ਗਏ ਆ, ਜਾਤੀ ਭਾਵ ਜੋ ਹੈ ਨਾ ਉਹ ਛੱਡ ਦਿੱਤੀ ਹੈ। ਜਿਵੇਂ ਜਾਤ ਪਾਤ ਦੀ ਜਿਹੜੀ ਘਿਰਣਾ ਹੈ, ਕਿਸੇ ਨੂੰ ਨੀਵੀਂ ਜਾਤ ਜੋ ਕਹੀ ਜਾਂਦੀ ਹੈ ਉਸ ਤੋਂ ਨਫ਼ਰਤ ਕਰਨੀ, ਭਾਵੇਂ ਅੰਮ੍ਰਿਤ ਵੀ ਛਕ ਲਵੇ, ਕਈ ਨਫ਼ਰਤ ਕਰਦੇ ਆ ਕਿ ਇਹਨੇ ਇਸ ਦੀ ਜਾਤ ਜਿਹੜੀ ਹੈ ਇਹ ਛੋਟੀ ਹੈ, ਕੰਮੀ ਜਾਤ, ਨੀਚ ਜਾਤ, ਇਸ ਪ੍ਰਕਾਰ ਦਾ ਵੀ ਜਿਹੜਾ ਭੇਦ ਹੈ ਉਹਨਾਂ ਨੇ ਛੱਡ ਦਿੱਤਾ। ਪਾਤ ਸ਼੍ਰੇਣੀ ਆਦਿਕ ਦਾ, ਗੋਤ ਆਦਿਕ ਦੀ ਵੀ ਕਾਨ ਕਨੋਡ ਹੈ, ਉਹਨਾਂ ਨੇ ਤਿਆਗ ਦਿੱਤੀ ਹੈ। ਸੋ ਇਸ ਪ੍ਰਕਾਰ ਦੇ ਬੰਧਨਾਂ ਤੋਂ ਨਿਰਾਲੇ ਹੋ ਗਏ, ਜਾਤ ਪਾਤ ਦੇ ਬੰਧਨਾਂ ਤੋਂ।
ਰਾਜਨ ਸਮ ਹੰਕਾਰ ਵਿਸਾਲੇ,
ਤੇ ਬਹੁਤ ਮਾਣ ਧਾਰਨ ਕਰ ਲਿਆ। ਜਿਸ ਰਾਜ ਭਾਗ ਦਾ, ਪ੍ਰਭਤਾ ਦਾ ਰਾਜੇ ਮਹਾਰਾਜੇ ਲੋਕ ਹੰਕਾਰ ਕਰਦੇ ਹੁੰਦੇ ਸਨ ਕਿ ਅਸੀਂ ਬਹੁਤ ਵੱਡੇ ਰਾਜੇ ਹਾਂ, ਅਸੀਂ ਸ਼ਸਤਰਧਾਰੀ ਹਾਂ, ਫੌਜਾਂ ਦੇ ਅਸੀਂ ਮਾਲਕ ਹਾਂ। ਸੋ ਐਸੇ ਰਾਜ ਭਾਗ ਦੇ ਮਾਲਕ ਜਾਣੋ ਕਿ ਖਾਲਸੇ ਨੂੰ ਸਤਿਗੁਰੂ ਮਹਾਰਾਜ ਸਾਹਿਬ ਨੇ ਉਹ ਜਿਹੇ ਹੀ ਉਹਨਾਂ ਵਾਲੇ ਤੇਜ ਪ੍ਰਤਾਪ ਤੋਂ ਵੀ ਵੱਧ ਪ੍ਰਤਾਪੀ ਬਣਾ ਦਿੱਤਾ।
ਜਹ ਕਹਿ ਬਿਸਤਰਿਓ ਸੋ ਬਿਰਤਾਂਤ, ਤੇ
ਜਿੱਥੇ ਕਿਤੇ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲੋਂ ਖਾਲਸਾ ਸਜਾਉਣ ਦਾ ਇਹ ਜੋ ਬਿਰਤਾਂਤ ਹੈ ਇਹ ਪ੍ਰਗਟ ਹੋਇਆ।
ਭਇਓ ਖਾਲਸਾ ਜਗ ਬਖਿਆਤਾ,
ਜਗਤ ਵਿੱਚ ਗੁਰੂ ਕਾ ਖਾਲਸਾ ਪ੍ਰਗਟਿਆ।
ਦਿਨ ਪ੍ਰਤ ਵਧਣ ਲੱਗਿਓ ਜਿਮ ਚੰਦ,
ਹਰ ਰੋਜ਼ ਇਵੇਂ ਵਧਣ ਲੱਗਾ ਜਿਵੇਂ ਕਿ ਚੰਦਰਮਾ ਵੱਧਦਾ ਹੈ।
ਜਗ ਮਹਿ ਮਤ ਹੋਏ ਉੱਡ ਬ੍ਰਿੰਦ,
ਜਿਹੜੇ ਹੋਰ ਮਤ ਹਨ ਉਹ ਜਗਤ ਵਿੱਚ ਤਾਰਿਆਂ ਨਿਆਈ ਹੋ ਗਏ। ਜਿਵੇਂ ਕਿ ਬਹੁਤਾ ਪ੍ਰਕਾਸ਼ ਹੋਵੇ, ਚਾਨਣ ਹੋਵੇ, ਤਾਂ ਤਿਸ ਵੇਲੇ ਤਾਰਿਆਂ ਦਾ ਜਿਹੜਾ ਪ੍ਰਕਾਸ਼ ਹੈ ਧੀਮਾ ਪੈ ਜਾਂਦਾ ਹੈ। ਇਸੇ ਪ੍ਰਕਾਰ ਗੁਰੂ ਕਾ ਖਾਲਸਾ ਪ੍ਰਗਟ ਹੋ ਰਿਹਾ ਹੈ ਤਾਂ ਤਿਵੇਂ ਤਿਵੇਂ ਤੇਜ ਪ੍ਰਤਾਪ ਹੋਰ ਵੱਧਦਾ।
ਕਿਸ ਕੋ ਵਧ ਹੈ ਨਾ ਉਰ ਹੰਕਾਰੀ,
ਤੇ ਇਸੇ ਪ੍ਰਕਾਰ ਜਿਵੇਂ ਕਿ ਸੂਰਜ ਵਾਂਗ ਗੁਰੂ ਕੇ ਖਾਲਸੇ ਦਾ ਪ੍ਰਕਾਸ਼ ਪ੍ਰਤਾਪ ਪ੍ਰਗਟ ਹੋਇਆ, ਜਿਵੇਂ ਸੂਰਜ ਪ੍ਰਗਟ ਹੋ ਜਾਂਦਾ ਹੈ ਤਾਂ ਤਾਰਿਆਂ ਦਾ ਪ੍ਰਕਾਸ਼ ਜੋ ਹੈ, ਕਿਧਰੇ ਤਾਰੇ ਤਾਂ ਆਕਾਸ਼ ਵਿੱਚ ਨਜ਼ਰ ਨਹੀਂ ਆਉਂਦੇ, ਇਸ ਪ੍ਰਕਾਰ ਦੇ ਹੋਰ ਜਿਹੜੇ ਮਤ ਹਨ ਨਾ ਉਹ ਤਾਰਿਆਂ ਨਿਆਈ ਹੋ ਗਏ। ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੂਰਜ ਜਿਹੇ ਤੇਜ ਪ੍ਰਕਾਸ਼, ਗਿਆਨ ਦੇ ਪ੍ਰਕਾਸ਼ ਵਾਲਾ ਖਾਲਸਾ ਪ੍ਰਗਟ ਕਰ ਦਿੱਤਾ, ਅਤੇ ਐਸਾ ਗੁਰੂ ਕਾ ਖਾਲਸਾ ਹੈ ਕਿਸੇ ਨੂੰ ਵੀ, ਭਾਵੇਂ ਕਿ ਬੜੇ ਬੜੇ ਵੱਡੇ ਕਈ ਹੰਕਾਰੀ ਹਨ ਉਹਨਾਂ ਨੂੰ ਵੀ ਬਿਦਦਾ ਨਹੀਂ, ਉਹਨਾਂ ਦੇ ਹੰਕਾਰ ਦੀ ਕੋਈ ਵੀ ਪਰਵਾਹ ਨਹੀਂ ਕਰਦਾ।
ਸਭ ਕੋ ਤਰਕ ਕਰੈ ਮਤ ਭਾਰੀ,
ਜਿਹੜੇ ਆਪੋ ਆਪਣੇ ਮਤਾਂ ਵਾਲੇ ਹੋਰ ਬਹੁਤ ਸਾਰੇ ਭਾਰੀ ਮਤ ਹਨ ਜਿਹੜੇ ਸਭਨਾਂ ਦੇ ਉੱਪਰ ਤਰਕ ਕਰਦੇ, ਕਹਿੰਦੇ ਕਿ ਸਾਡਾ ਹੀ ਆਪਣਾ ਮਤ ਉੱਚਾ ਹੈ।
ਸੁੱਚ ਸੰਜਮ ਨਿਤ ਰਹਿਤ ਨਿਰਾਲੀ,
ਉਹਨਾਂ ਨੂੰ ਕਿਸੇ ਨੂੰ ਵੀ ਬਿਦਦਾ ਨਹੀਂ ਖਾਲਸਾ, ਕਿਸੇ ਦੀ ਵੀ ਪਰਵਾਹ ਨਹੀਂ ਕਰਦਾ। ਸੁੱਚ ਪਵਿੱਤਰਤਾ, ਸੰਜਮ ਵਿਕਾਰਾਂ ਤੋਂ ਸੰਜਮ ਰੱਖਣਾ, ਥੋੜ੍ਹਾ ਸੌਣਾ ਔਰ ਥੋੜ੍ਹਾ ਖਾਣਾ, ਇਸ ਪ੍ਰਕਾਰ ਦੀ ਜਿਹੜੀ ਵੱਖਰੀ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਰਹਿਤ ਹੈ ਇਹ ਰੱਖਦਾ ਖਾਲਸਾ।
ਗੁਰਸਿੱਖੀ ਕੇ ਬਹੁ ਪ੍ਰਤਪਾਲੀ,
ਇਹ ਗੁਰਸਿੱਖੀ ਦੇ ਪ੍ਰਤਪਾਲਣ ਵਾਲਾ, ਰਹਿਤ ਵਿੱਚ ਚੱਲਣ ਵਾਲਾ ਹੁੰਦਾ ਖਾਲਸਾ।
ਏਕ ਅਕਾਲ ਅਕਾਲ ਕਹੰਤੇ,
ਇੱਕ ਅਕਾਲ ਅਕਾਲ ਦਾ ਹੀ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਦਾ, ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦੇ ਗੁਰੂ ਕੇ ਸਿੱਖ।
ਆਂਖ ਤਰੇ ਨਹਿ ਅਪਰ ਰਖੰਤੇ,
ਹੋਰ ਨੂੰ ਕਿਸੇ ਨੂੰ ਆਪਣੀ ਨਿਗਾਹ ਹੇਠਾਂ ਨਹੀਂ ਲਿਆਉਂਦੇ, ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਫਰਮਾਇਆ ਕਿ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰੇ ਤੇ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਸੇ ਪ੍ਰਕਾਰ ਗੁਰੂ ਕਾ ਖਾਲਸਾ ਆਪਣੀ ਨਿਗਾਹ ਹੇਠ ਭਾਵ ਕੇ, ਸੋ ਧਿਆਨ ਵਿੱਚ ਆਪਣੀ ਸੁਰਤੀ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਚਰਨਾਂ ਨਾਲ ਪ੍ਰੀਤ ਕਰਦਾ, ਕਿਸੇ ਹੋਰ ਦਾ ਧਿਆਨ ਨਹੀਂ ਕਰਦਾ, ਕਿ ਕੋਈ ਦੇਵੀ ਦੇਵਤੇ ਦਾ ਧਿਆਨ ਨਹੀਂ ਆਪਣੇ ਚਿੱਤ ਵਿੱਚ ਕਰਦਾ, ਭਾਵ ਕਿਸੇ ਵੱਲ ਆਪਣੀ ਨਿਗਾਹ ਨਹੀਂ ਕਰਦਾ, ਇਸ ਪ੍ਰਕਾਰ ਕੀਤਾ ਹੈ।
ਦਿੱਲੀ ਆਦਿਕ ਪੁਰ ਜੇ ਸੰਗਤ,
ਆਪਣੀ ਨਿਗਾਹ ਹੇਠ ਹੋਰ ਕਿਸੇ ਨੂੰ ਨਹੀਂ ਲਿਆਉਂਦਾ। ਦਿੱਲੀ ਆਦਿਕ ਸ਼ਹਿਰਾਂ ਦੀਆਂ ਜੋ ਸੰਗਤਾਂ ਹਨ,
ਚਹਿਤ ਬੈਠ ਬੇ ਜਾਤੀ ਪੰਗਤ,
ਦਿੱਲੀ ਆਦਿਕ ਸ਼ਹਿਰਾਂ ਦੀਆਂ ਜੋ ਸੰਗਤਾਂ ਨੇ, ਹੋਰ ਕਈ ਤਾਂ ਜਿਹੜੇ ਗੁਰੂ ਕੇ ਜਸ ਤੋਂ ਪ੍ਰਭਾਵਿਤ ਹੈ, ਸਤਿਗੁਰੂ ਜੀ ਦੀ ਸਿੱਖੀ ਨਾਲ ਪਿਆਰ ਹੈ, ਉਹ ਤਾਂ ਖਾਲਸੇ ਸਜਣ ਨੂੰ ਤਿਆਰ ਹੁੰਦੇ ਆ, ਪਰ ਜਿਨ੍ਹਾਂ 'ਤੇ ਬਹੁਤਾ ਅਨਮਤੀਆਂ ਦਾ ਅਸਰ ਹੈ ਨਾ, ਜਾਂ ਹੋਰ ਰੀਤੀ ਰਿਵਾਜ਼ ਅਨੁਸਾਰ ਚੱਲਣਾ ਚਾਹੁੰਦੇ ਆ, ਅਤੇ ਉਹ ਖਿਆਲ ਕਰਦੇ ਕਿ ਜੇਕਰ ਆਪਾਂ ਖਾਲਸੇ ਸੱਜ ਗਏ ਤਾਂ ਹੋਰਨਾਂ ਜਾਤਾਂ ਦੇ ਜਿਹੜੇ ਲੋਕ ਹੈ ਉਹਨਾਂ ਦੇ ਜਾਤਾਂ ਦੇ ਕਰਮ ਕਾਂਡਾਂ ਅਨੁਸਾਰ ਜਿਵੇਂ ਆਪਾਂ ਮਿਲ ਕੇ ਚੱਲਣਾ ਹੁੰਦਾ, ਫਿਰ ਸਾਥੋਂ ਤਾਂ ਚੱਲਿਆ ਨਹੀਂ ਜਾਵੇਗਾ। ਇਸ ਪ੍ਰਕਾਰ ਦੀ ਵੱਖ ਵੱਖ ਜਾਤਾਂ ਦੇ ਵਿਚਾਰਾਂ ਦੇ ਅਨੁਸਾਰ ਉਹਨਾਂ ਲੋਕਾਂ ਵਿੱਚ ਜਿਹੜੇ ਬੈਠਣ ਵਾਲੇ
ਤਿੰਨ ਕੋ ਗੁਰੂ ਥਾਨ ਨਹਿ ਪਾਏ,
ਉਹਨਾਂ ਨੂੰ ਗੁਰੂ ਕਾ ਸਥਾਨ ਨਹੀਂ ਪਾਉਂਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਦਰ ਦੀ ਮਰਿਆਦਾ ਨਹੀਂ ਚੰਗੀ ਲੱਗੀ।
ਤਜੀ ਨ ਜਗਤ ਜੂਠ ਦੁੱਖ ਪਾਏ,
ਤੇ ਜਿਨ੍ਹਾਂ ਨੇ ਜਗਤ ਜੂਠ ਨੂੰ ਛੱਡਿਆ ਨਹੀਂ, ਤੰਬਾਕੂ ਦਾ ਭੈੜੇ ਨਸ਼ਿਆਂ ਦਾ ਤਿਆਗ ਨਾ ਕੀਤਾ, ਉਹਨਾਂ ਨੇ ਦੁੱਖ ਪਾਇਆ।
ਪੂਰਬਲੇ ਜਿਨ ਭਾਗ ਮੰਦੇਰੇ,
ਭਾਈ ਜਿਨ੍ਹਾਂ ਦੇ ਪੂਰਬਲੇ ਪਹਿਲਾਂ ਦੇ ਕੀਤੇ ਹੋਏ ਕਰਮ ਭਾਗ ਆਦਿਕ ਮੰਦੇ ਸਨ,
ਨਹਿ ਪਹੁੰਚੇ ਸਤਿਗੁਰ ਕੇ ਨੇੜੇ,
ਤੇ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨੇੜੇ ਨਾ ਪਹੁੰਚ ਸਕੇ ਤੇ ਨਾ ਹੀ ਪਹੁੰਚ ਸਕਦੇ ਹਨ।
ਨਹਿ ਖੰਡੇ ਕੀ ਪਾਹੁਲ ਲੀਨ,
ਤੇ ਕਈ ਤਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਣ ਕੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਨੇੜਤਾ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਜਦੋਂ ਗੁਰੂ ਕਾ ਹੁਕਮ ਨਹੀਂ ਮੰਨਣਾ, ਬਚਨ ਨਹੀਂ ਪਾਉਣੇ, ਬਚਨਾਂ ਨਾਲ ਪ੍ਰੀਤ ਨਹੀਂ ਕਰਨੀ, ਆਗਿਆ ਨਹੀਂ ਮੰਨਣੀ, ਤਾਂ ਫਿਰ ਗੁਰਸਿੱਖੀ ਵੀ ਉਹਨਾਂ ਨੂੰ ਕਈਆਂ ਨੂੰ ਨਹੀਂ ਪ੍ਰਾਪਤ ਹੁੰਦੀ। ਸੋ ਐਸੇ ਹਨ ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨੇੜੇ ਨਾ ਜਾ ਸਕੇ, ਜਿਨ੍ਹਾਂ ਨੇ ਨਸ਼ਿਆਂ ਦਾ ਤਿਆਗ ਨਾ ਕੀਤਾ, ਖੰਡੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਨਾ ਪ੍ਰਾਪਤ ਕਰ ਸਕੇ।
ਰਹਿਬੋ ਨਰਕ ਭਲੋ ਮਨ ਚੀਨ,
ਜਾਣੋ ਕਿ ਕਵੀ ਜੀ ਦੱਸਦੇ ਹੈ ਕਿ ਉਹਨਾਂ ਨੂੰ ਤਾਂ ਮਨ ਵਿੱਚ ਇਹੋ ਚੰਗਾ ਲੱਗਾ ਕਿ ਨਰਕ ਵਿੱਚ ਜਾਣਾ ਠੀਕ ਹੈ ਅਤੇ ਗੁਰੂ ਕੀ ਆਗਿਆ ਅਨੁਸਾਰ ਆਪਾਂ ਨਹੀਂ ਚੱਲਣਾ।
ਜਗਤ ਕਾਨ ਮਹਿ ਡਰ ਕਰ ਰਹੇ,
ਅਤੇ ਜਗਤ ਦੇ ਲੋਕਾਂ ਦੀ ਅਨਮਤੀਆਂ ਮਨਮਤੀਆਂ ਦੀ ਕਾਨ ਕਨੌੜ ਤੋਂ ਡਰਦੇ ਰਹੇ, ਜਿਹੜੇ ਅੰਮ੍ਰਿਤ ਨਾ ਛਕ ਸਕੇ।
ਰਾਜ ਭੋਗ ਕੋ ਨਾਹਿਨ ਲਹੇ,
ਅਤੇ ਉਹਨਾਂ ਨੇ ਰਾਜ ਯੋਗ ਨਹੀਂ ਮਾਣਿਆ, ਗੁਰੂ ਕੇ ਖਾਲਸੇ ਸਾਜ ਕਰਕੇ ਲੋਕ ਪ੍ਰਲੋਕ ਦੇ ਸੁੱਖ ਨਹੀਂ ਪ੍ਰਾਪਤ ਕੀਤੇ। ਭੋਗ ਭਾਵ ਕੇ ਜੋ ਰਾਜੇ ਬਣਨ ਦਾ ਸੁੱਖ ਹੈ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਸਾਡੇ ਖਾਲਸੇ ਸਜੋਗੇ ਰਾਜ ਭਾਗ ਦਾ ਸੁੱਖ ਵੀ ਮਿਲੇਗਾ, ਸਿਮਰਨ ਕਰੋਗੇ ਤਾਂ ਯੋਗ ਸਾਧਨਾ ਵੀ ਜਾਣੋ ਪਰਮੇਸ਼ਰ ਨਾਲ ਜੁੜਨ ਦੀ ਵੀ ਬਖਸ਼ਿਸ਼ ਪ੍ਰਾਪਤ ਹੋਵੇਗੀ। ਐਸਾ ਸੁੱਖ ਉਹਨਾਂ ਨੇ ਨਹੀਂ ਪਾਇਆ ਜਿਹੜੇ ਖਾਲਸੇ ਨਾ ਸਜੇ।
ਜਿਨਕੇ ਪੂਰਬਲੇ ਵੱਡ ਭਾਗਾ,
ਭਾਈ ਜਿਨ੍ਹਾਂ ਦੇ ਪੂਰਬਲੇ ਵੱਡੇ ਭਾਗ ਪ੍ਰਗਟ ਹੋਏ,
ਤਿੰਨ ਗੁਰਬਾਕਨ ਮਹਿ ਅਨੁਰਾਗ,
ਉਹਨਾਂ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨਾਂ ਨਾਲ ਅਨੁਰਾਗ ਪ੍ਰੇਮ ਕੀਤਾ।
ਦਿਨ ਪ੍ਰਤ ਹੋਹੇ ਸੈਂਕਰੇ ਖਰੇ,
ਤੇ ਇਸ ਪ੍ਰਕਾਰ ਦੇ ਜਿਹੜੇ ਵੱਡਿਆਂ ਭਾਗਾਂ ਵਾਲੇ ਦਿਨ ਪ੍ਰਤ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਆਣ ਕੇ ਖੜ੍ਹੇ ਹੋ ਕਰਕੇ ਬੇਨਤੀ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ।
ਪਾਹੁਲ ਲੇਤ ਕੇਸ਼ ਸਿਰ ਧਰੇ,
ਤੇ ਕੇਸ਼ਾਂ ਨੂੰ ਧਾਰਨ ਕਰਕੇ ਪੰਜ ਕਕਾਰਾਂ ਦੀ ਰਹਿਤ ਰੱਖਦਿਆਂ ਹੋਇਆ ਖੰਡੇ ਦੀ ਪਾਹੁਲ ਪ੍ਰਾਪਤ ਕਰਦੇ।
ਅੰਗੀਕਾਰ ਰਹਿਤ ਕੋ ਕਰੇ,
ਤੇ ਇਸ ਤਰ੍ਹਾਂ ਰਹਿਤ ਮਰਿਆਦਾ ਜਿਹੜੀ ਹੈ ਉਹ ਦ੍ਰਿੜ ਕਰਕੇ ਰੱਖਦੇ, ਉਸੇ ਰਹਿਤ ਨੂੰ ਹੀ ਦ੍ਰਿੜ ਕਰਕੇ ਉਸ ਅਨੁਸਾਰ ਵਰਤਦੇ।
ਗੁਰ ਵਿਸ਼ਵਾਸ ਅਪਰ ਪਰ ਹਰੈ,
ਅਤੇ ਹੋਰਨਾਂ ਦਾ ਜਿਹੜਾ ਭਰੋਸਾ ਹੈ ਨਾ ਉਹ ਛੱਡ ਦਿੰਦੇ, ਹੋਰ ਕਿਸੇ ਦੇਵੀ ਦੇਵਤੇ ਦਾ ਜਾਂ ਕਿਸੇ ਫਕਰ ਫਕੀਰ ਦਾ, ਕਈ ਜਗ੍ਹਾ 'ਤੇ ਬੜਾ ਵਿਸ਼ਵਾਸ ਕਰਦੇ ਆ, ਕਬਰਾਂ ਆਦਿਕ ਨੂੰ ਮੰਨਦੇ, ਕਈ ਮੜੀਆਂ ਦੀ ਪੂਜਾ ਕਰਦੇ ਆ, ਮੱਠਾਂ ਆਦਿਕ ਨੂੰ ਮੰਨਦੇ ਫਿਰਦੇ ਨੇ, ਸੋ ਜਾਂ ਜਠੇਰਿਆਂ ਨੂੰ ਪੂਜਦੇ ਫਿਰਦੇ ਆ, ਜਾਂ ਕਈ ਪੰਡਿਤਾਂ ਦੇ ਆਖੇ ਲੱਗ ਕੇ ਹੋਰ ਕਈ ਤਰ੍ਹਾਂ ਦੀਆਂ ਮਨਮਤਾਂ ਕਰਦੇ ਫਿਰਦੇ, ਸ਼ਨੀਵਾਰ ਵਾਲੇ ਦਿਨ ਜਾਂ ਮਾਹ ਆਦਿਕ ਜਾਂ ਤੇਲ ਆਦਿਕ ਚੜ੍ਹਾਉਂਦੇ ਫਿਰਨਗੇ। ਇਸੇ ਪ੍ਰਕਾਰ ਜਾਂ ਸੋ ਪੰਡਿਤਾਂ ਤੋਂ ਪੁੱਛਣਾ ਪੁਛਾਉਂਦੇ ਫਿਰਦੇ ਆ ਕਈ, ਜੋ ਇਵੇਂ ਕਈ ਤਰ੍ਹਾਂ ਦੀਆਂ ਜਿਹੜੀਆਂ ਮਨਮਤਾਂ ਹਨ ਨਾ, ਹੋਰ ਜਿਹੜੇ ਲੋਕਾਂ ਦੇ ਅਨਮਤੀਆਂ ਦੇ ਵਿਚਾਰਾਂ ਦੇ ਜਿਹੜੇ ਭਰੋਸੇ ਛੱਡ ਦਿੱਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਉੱਪਰ, ਵਿਸ਼ਵਾਸ ਕੀਤਾ ਗੁਰੂ ਕੇ ਸਿੱਖਾਂ ਨੇ।
ਕੇਚਿਤ ਸਿੱਖ ਰਹੇ ਇੱਕ ਦੋਏ ਮਾਸ,
ਅਤੇ ਕਈ ਸਿੱਖ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸੇਵਾ ਸਿਮਰਨ ਸਤਸੰਗਤ ਕਰਨ ਵਾਸਤੇ ਇੱਕ ਦੋ ਮਹੀਨੇ ਤੱਕ ਵੀ ਨਿਵਾਸ ਕਰਦੇ।
ਹੋਏ ਉਦਾਸ ਪੁਨ ਜਾਤ ਅਵਾਸ,
ਜਦੋਂ ਕਿਤੇ ਘਰ ਦਾ ਖਿਆਲ ਆਉਂਦਾ ਹੈ ਫਿਰ ਆਪਣੇ ਘਰ ਵੱਲ ਵੀ ਖਿਆਲ ਕਰਦੇ, ਉਦਾਸ ਬਿਰਤੀ ਜਦੋਂ ਹੁੰਦੀ ਹੈ ਕਿ ਘਰ ਪਰਿਵਾਰ ਨੂੰ ਛੱਡਿਆ ਹੋਇਆ ਔਰ ਉਹਨਾਂ ਨੂੰ ਜਾ ਕੇ ਮਿਲਣਾ ਕਰੀਏ, ਫਿਰ ਆਪਣੇ ਆਵਾਸ ਘਰ ਨੂੰ ਜਾਂਦੇ।
ਰਹਿ ਘਰ ਮਹਿ ਗੁਰ ਨਿਕਟ ਪਧਾਰੈ,
ਅਤੇ ਘਰ ਵਿੱਚ ਥੋੜ੍ਹਾ ਸਮਾਂ ਰਹਿ ਕੇ ਫਿਰ ਕਦੇ ਸਤਿਗੁਰੂ ਜੀ ਦੇ ਪਾਸ ਜਾਂਦੇ।
ਮਿਲ ਸਿੰਘਨ ਸੋ ਸਮਾਂ ਗੁਜ਼ਾਰੈ,
ਅਤੇ ਫਿਰ ਕਿਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਵਿੱਚ ਉਹ ਸਿੱਖ ਮਿਲ ਕੇ ਸਮਾਂ ਸਫਲ ਕਰਦੇ।
ਸ਼੍ਰੀ ਗੁਰ ਕਰੀ ਵਿਚਾਰ ਨਿਰਦੇ,
ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸੇ ਸਿੱਖਾਂ ਬਾਰੇ ਆਪਣੇ ਹਿਰਦੇ ਵਿੱਚ ਵਿਚਾਰਿਆ।
ਸੁੱਤ ਬਨਤਾ ਬਾਂਧਵ ਤਜ ਕਦੇ,
ਅਤੇ ਕਦੇ ਤਾਂ ਛੱਡਣੇ ਪੈਂਦੇ ਆ ਨਾ, ਘਰ ਪਰਿਵਾਰ ਦਾ ਮੋਹ ਤਿਆਗਣਾ ਪੈਂਦਾ ਹੈ। ਜਦੋਂ ਕਿਤੇ ਬਹੁ ਗਿਣਤੀ ਵਿੱਚ ਇਕੱਤਰਤਾ ਕਰਕੇ ਆਪਣੇ ਸਤਿਗੁਰਾਂ ਦੇ ਪਾਸ ਕੋਈ ਸੇਵਾ ਨਿਭਾਉਣੀ ਪਏ ਤਾਂ
ਬਣੇ ਨਿਰਾਲੇ ਸਿਮਰਨ ਕਰੈ,
ਅਤੇ ਨਿਰਾਲੇ ਹੋ ਕੇ ਪਰਿਵਾਰ ਦਾ ਮੋਹ ਛੱਡ ਕੇ ਸੋ ਇਸ ਪ੍ਰਕਾਰ ਕਿ ਕਦੇ ਇਹ ਸਿਮਰਨ ਵੀ ਕਰ ਸਕਣ।
ਇਤ ਤੇ ਹਿਰਦੈ ਉਦਾਸੀ ਧਰੈ,
ਅਤੇ ਆਪਣੇ ਸੰਬੰਧੀਆਂ ਤੋਂ ਆਪਣੇ ਹਿਰਦੇ ਵਿੱਚ ਮੋਹ ਤਿਆਗਣ ਵਾਸਤੇ ਉਦਾਸੀ ਵੀ ਧਾਰਨ ਕਰਨ। ਸਿੱਖ
ਹੋਏ ਆਵਤ ਹੈ ਮੋਹ ਵਿਸਾਲਾ,
ਕਿਉਂਕਿ ਪਰਿਵਾਰ ਦਾ ਵੀ ਜਿਹੜਾ ਬਹੁਤ ਮੋਹ ਜੋ ਹੈ ਉਹ ਹੋ ਆਉਂਦਾ ਹੈ, ਪੈਦਾ ਹੋ ਜਾਂਦਾ ਹੈ ਚਿੱਤ ਵਿੱਚ।
ਮਿਲ ਹੈ ਜਾ ਹੈ ਨਹਿ ਰਹਿ ਚਿਰਕਾਲਾ,
ਅਤੇ ਜਾ ਜਾ ਕੇ ਫਿਰ ਪਰਿਵਾਰ ਨੂੰ ਹੀ ਮਿਲਦੇ ਆ। ਜਦੋਂ ਜ਼ਿਆਦਾ ਪਰਿਵਾਰ ਨਾਲ ਸੰਬੰਧੀਆਂ ਨਾਲ ਮੋਹ ਹੋਵੇ ਅਤੇ ਫਿਰ ਉਹਨਾਂ ਦੇ ਪਾਸੋਂ ਬਹੁਤਾ ਸਮਾਂ ਆਪਣੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਨਹੀਂ ਰਿਹਾ ਜਾ ਸਕਦਾ।
ਸੋਫੀ ਸ਼ੂਮ ਪੰਥ ਨਹਿ ਰੱਖਣ,
ਅਤੇ ਜਿਹੜੇ ਕਿ ਭਗਤੀ ਦਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਜੋ ਪ੍ਰੇਮ ਨਹੀਂ ਹੈ, ਭਗਤੀ ਦੀ ਮਸਤੀ ਨਹੀਂ ਹੈ, ਔਰ ਸੋ ਐਸੇ ਸੋਫੀ ਹਨ ਭਾਵ ਭਗਤੀ ਦਾ ਆਨੰਦ ਦਾ ਜਾਣੋ ਕਿ ਇਹ ਜਜ਼ਬਾਤ ਹਿਰਦੇ ਵਿੱਚ ਭਗਤੀ ਕਰਨ ਦੀ ਮਸਤੀ ਨਹੀਂ ਹੈ, ਔਰ ਸ਼ੂਮ ਹਨ ਜਿਹੜੇ ਆਪਣੇ ਸਵਾਸ ਔਰ ਜ਼ਿੰਦਗੀ ਦਾ ਸਮਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਲੇਖੇ ਵਿੱਚ ਨਹੀਂ ਜੋ ਬਿਤਾਉਣਾ ਚਾਹੁੰਦੇ, ਸੋ ਉਹ ਪੰਥ ਵਿੱਚ ਉਹ ਗੁਰੂ ਕੇ ਦਲਾਂ ਵਿੱਚ ਸੂਰਮੇ ਬਹਾਦਰ ਯੋਧਿਆਂ ਦੇ ਦਲ ਵਿੱਚ ਨਹੀਂ ਜ਼ਿਆਦਾ ਸਮਾਂ ਟਿਕ ਸਕਦੇ।
ਕੀਏ ਕਿਸ ਦਾਰਨ ਕੇ ਅਭਿਲਾਖਨ,
ਅਤੇ ਕਿਸੇ ਭਿਆਨਕ ਜੰਗ ਯੁੱਧਾਂ ਦੇ ਵਿੱਚ ਖਾਲਸੇ ਨੂੰ ਸਿੰਘਾਂ ਨੂੰ ਸ਼ਾਮਿਲ ਕਰਨ ਵਾਸਤੇ ਇਹ ਜੋ ਇੱਛਾ ਕੀਤੀ ਹੈ ਇਹ ਤਾਂ ਹੀ ਜੰਗ ਯੁੱਧ ਗੁਰੂ ਕੇ ਖਾਲਸੇ ਸਿੰਘ ਇਕੱਤਰ ਹੋ ਕੇ ਹੋਰ ਚੜ੍ਹ ਕੇ ਆਉਣ ਵਾਲੀਆਂ ਫੌਜਾਂ ਨਾਲ ਕਰ ਸਕਣਗੇ ਜੇਕਰ ਪਰਿਵਾਰਾਂ ਦਾ ਮੋਹ ਛੱਡਣਗੇ।
ਛੁਦਾ ਲਗਾਏ ਸਰੀਰ ਨਿਰੋਵਾ,
ਸੋ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸ਼ਰਦਾਈਆਂ ਆਦਿਕ ਦੇ ਰਗੜੇ ਵਰਤਦੇ ਹਨ ਜਿਸ ਵਿੱਚ ਖਸਖਾਸ ਆਦਿਕ ਬਦਾਮ ਮਿਲਾ ਕੇ ਹੋਰ ਕਾਲੀਆਂ ਮਿਰਚਾਂ ਪਾ ਕੇ ਰਗੜਾ ਤਿਆਰ ਕੀਤਾ ਜਾਂਦਾ ਹੈ। ਜੋ ਐਸਾ ਜਲ ਪਾਣੀ ਜੋ ਹੈ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਛੱਕ ਕਰਕੇ ਫਿਰ ਭੁੱਖ ਵੀ ਲੱਗਦੀ ਹੈ, ਔਰ ਇਸੇ ਪ੍ਰਕਾਰ ਐਸਾ ਜਲ ਪਾਣੀ ਛੱਕ ਕੇ ਸੰਤੋਖ ਦੇ ਸਹਿਤ ਰਹਿੰਦੇ ਗੁਰੂ ਕੇ ਸਿੱਖ।
ਕਸ਼ਟ ਸਮੂਹਨ ਕੋ ਇਹ ਖੋਵਾ,
ਸਰੀਰ ਨਿਰੋਵਾ, ਔਰ ਜਿਸ ਕਰਕੇ ਸਰੀਰ ਵੀ ਨਿਰੋਵਾ ਰਹੇ ਸ਼ਰਦਾਈਆਂ ਆਦਿਕ ਦੇ ਰਗੜੇ ਛਕਣ ਨਾਲ। ਸੋ ਹੋਰ ਜਿਹੜਾ ਕੋਈ ਆਪਣੀ ਮਨਮਰਜ਼ੀ ਦੇ ਕੋਈ ਕਈ ਤਰ੍ਹਾਂ ਦੇ ਜਿਹੜੇ ਹੋਰ ਖਾਣ ਪੀਣ ਹਨ ਉਹ ਗੁਰੂ ਕੇ ਖਾਲਸੇ ਨੇ ਤਿਆਗੇ ਹੋਏ, ਲੰਗਰਾਂ ਦਾ ਪ੍ਰਸ਼ਾਦਾ ਸਾਦਾ ਭੋਜਨ ਦਾਲ ਪ੍ਰਸ਼ਾਦਾ ਛਕਣਾ ਔਰ ਸ਼ਰਦਾਈਆਂ ਆਦਿਕ ਦਾ ਰਗੜਾ ਲੱਗਣਾ, ਇਸੇ ਪ੍ਰਕਾਰ ਸਮੂਹ ਕਸ਼ਟ ਦੁੱਖ ਹਨ ਦਲਿੱਦਰ ਦੂਰ ਕੀਤੇ।
ਹੋਣ ਲੱਗੀ ਤਬ ਦੇਗ ਵਿਸਾਲਾ,
ਔਰ ਦੇਗ ਲੰਗਰ ਦੀ ਕੜਾਹ ਪ੍ਰਸ਼ਾਦ ਦੀ ਵੀ ਭਾਰੀ ਵਰਤਣ ਲੱਗੀ ਤਿਆਰ ਹੋ ਕੇ।
ਛਕਹਿ ਸਿੰਘ ਕੋ ਇੱਕ ਦੁਆ ਕਾਲਾ,
ਇਸੇ ਪ੍ਰਕਾਰ ਸੋ ਸ਼ਰਦਾਈਆਂ ਦੇ ਰਗੜੇ ਤਿਆਰ ਹੁੰਦੇ ਆ। ਜਿਹੜੇ ਸਿੰਘ ਉਦਮੀ ਹਨ ਅੰਮ੍ਰਿਤ ਵੇਲੇ ਸਵੇਰ ਦੇ ਸਮੇਂ ਵੀ ਸ਼ਰਦਾਈ ਦਾ ਬਦਾਮਾਂ ਖਸਖਾਸ ਸਮੇਤ ਰਗੜਾ ਤਿਆਰ ਕਰਕੇ ਛਕ ਲੈਂਦੇ, ਔਰ ਕੋਈ ਸ਼ਾਮ ਦੇ ਸਮੇਂ ਛਕਦੇ, ਕੋਈ ਇੱਕ ਸਮੇਂ ਹੀ ਰਗੜਾ ਤਿਆਰ ਕਰਕੇ ਛਕਦੇ, ਕੋਈ ਦੋਵੇਂ ਵੇਲੇ ਵੀ ਛਕਦੇ ਉਦਮੀ।
ਪਹੁੰਚੇ ਨਿਕਟ ਗੁਰੂ ਕੇ ਫੇਰ,
ਆਪ ਛਕਦੇ ਹੈ ਤਿਆਰ ਕਰਕੇ ਔਰ ਹੋਰਨਾਂ ਸਿੱਖਾਂ ਸੇਵਕਾਂ ਸੰਗਤਾਂ ਨੂੰ ਛਕਾਉਂਦੇ ਆ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸਿੱਖ ਸੇਵਕ ਪਹੁੰਚਦੇ ਹਨ।
ਬ੍ਰਿਤ ਟਿਕਾਵਹਿ ਦਰਸ਼ਨ ਹੇਰ,
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀ ਦਾਰੇ ਕਰਦੇ ਆ। ਔਰ ਆਪਣੀ ਸੁਰਤੀ ਬਿਰਤੀ ਸਿਮਰਨ ਵਿੱਚ ਟਿਕਾਉਂਦੇ।
ਮਾਰ ਬਕਾਰਾ ਦਿਨ ਪ੍ਰਤ ਦੂਨਾ,
ਇਹ ਆਪਣੇ ਮੁਖ ਤੋਂ ਮਾਰ ਬਕਾਰੇ ਦੇ ਬਚਨ ਦੂਣੇ ਚੌਣੇ ਉਚਾਰਨ ਕਰਦੇ।
ਦਿੱਲੀ ਲੂਟੋ ਲਵਪੁਰ ਸੂਨਾ,
ਭਾਵ ਕਿ ਨਿਰਭੈਤਾ ਵਾਲੇ ਬੋਲ ਆਪਣੀ ਰਸਨਾ ਤੋਂ ਸਿੱਖ ਸੂਰਮੇ ਉਚਾਰਨ ਕਰਦੇ ਕਿ ਅਸੀਂ ਦਿੱਲੀ ਸ਼ਹਿਰ ਨੂੰ ਵੀ ਲੁੱਟ ਸਕਦੇ ਹਾਂ, ਉਹਨਾਂ ਦਾ ਹਕੂਮਤ ਦਾ ਰਾਜ ਭਾਗ ਖੋ ਸਕਦੇ ਹਾਂ, ਲਾਹੌਰ ਨੂੰ ਵੀ ਲੁੱਟ ਕੇ ਸੁੰਨਾ ਸੁੰਜਾ ਕਰ ਸਕਦੇ ਹਾਂ।
ਸ਼ਤਰਨ ਕੇ ਸਿਰ ਨੁਗਦਾ ਮਾਰ ਹੈ,
ਔਰ ਜਦੋਂ ਸ਼ਰਦਾਈਆਂ ਦੇ ਰਗੜੇ ਸਿੱਖ ਸੂਰਮੇ ਜੋ ਨਿਹੰਗ ਸਿੰਘ ਤਿਆਰ ਕਰਦੇ ਆ, ਤਿਆਰ ਕਰਕੇ ਅਤੇ ਫਿਰ ਜੋ ਫੋਗ ਹੁੰਦਾ ਹੈ ਨਾ ਰਗੜੇ ਦਾ, ਉਸ ਦਾ ਗੋਲਾ ਜਿਹਾ ਬਣਾ ਕਰਕੇ ਅਤੇ ਫਿਰ ਐਵੇਂ ਮੁੱਖ ਤੋਂ ਉਚਾਰ ਕਰਕੇ ਕਿ ਵੈਰੀ ਦੇ ਸਿਰ ਉੱਪਰ ਅਸੀਂ ਗੋਲਾ ਸੁੱਟਦੇ ਹਾਂ, ਐਵੇਂ ਸੁੱਟਦੇ ਹਨ।
ਪਠੈ ਸਲੋਕ ਨਾਮ ਸੰਭਾਰ ਹੈ,
ਅਤੇ ਇਸੇ ਤਰ੍ਹਾਂ ਸ਼ਬਦਾਂ ਦਾ ਸਲੋਕਾਂ ਦਾ ਉਚਾਰਨ ਮੁੱਖ ਤੋਂ ਕਰਦੇ ਹੈ ਔਰ ਵਾਹਿਗੁਰੂ ਨਾਮ ਦਾ ਉਚਾਰਨ ਕਰਦੇ।
ਢਰਹਿ ਦੁਪਹਿਰੇ ਛਕ ਛਕ ਜਾਵੇ ਹੈ,
ਦੁਪਹਿਰਾ ਢਲਣ 'ਤੇ ਰਗੜਾ ਤਿਆਰ ਕਰਕੇ ਛਕ ਛਕਾ ਕੇ ਸੂਰਮੇ ਜਾਂਦੇ ਹਨ।
ਸੋਚ ਇਸ਼ਨਾਨ ਕਰਹਿ ਹਰ ਖਾਵੇ ਹੈ,
ਸੋਚਾ ਚਾਰ ਕਰਦੇ ਇਸ਼ਨਾਨ ਕਰਦੇ ਪ੍ਰਸੰਨ ਹੁੰਦੇ।
ਮਿਲ ਮਿਲ ਬੈਠੇ ਹੈ ਕੰਘਾ ਕਰ ਕਰ,
ਇਹ ਕੰਘਾ ਕਰਕੇ ਇਸ ਪ੍ਰਕਾਰ ਤਿਆਰੀ ਕਰਕੇ ਸਾਵਧਾਨ ਸੁਚੇਤ ਹੋ ਕੇ ਮਿਲ ਮਿਲ ਕੇ ਇਕੱਤਰ ਹੋ ਕੇ ਬਹਿੰਦੇ।
ਚੁਨ ਚੁਨ ਪਾਗ ਬੰਦ ਮੁਦ ਭਰ ਭਰ,
ਅਤੇ ਆਨੰਦ ਸਹਿਤ ਆਪਣੇ ਜੋ ਦਸਤਾਰੇ ਦੁਮਾਲੇ ਸਜਾਉਂਦੇ ਹੈ, ਚੁਣ ਚੁਣ ਕੇ ਪਾਗ ਚੁਨੇ ਕਰ ਬੰਦ ਆਈ ਦੇ ਬਚਨ ਅਨੁਸਾਰ ਚੁਣ ਕੇ ਸਜਾਉਂਦੇ ਚੁੰਡ ਕੇ।
ਗੁਰਬਾਣੀ ਉੱਚੀ ਧੁਨ ਪੜੈ,
ਉੱਚੀ ਧੁਨ ਪੜੈ, ਸੋ ਉੱਚੀ ਆਵਾਜ਼ ਦੇ ਵਿੱਚ ਗੁਰਬਾਣੀ ਦਾ ਪਾਠ ਉਚਾਰਨ ਕਰਦੇ ਪਾਠ ਪੜ੍ਹਦੇ।
ਕੇ ਚਿੱਤ ਸੁਨਹਿ ਪ੍ਰੇਮ ਉਰ ਬੜੈ,
ਅਤੇ ਕਈ ਪ੍ਰੇਮ ਨਾਲ ਸੁਣਦੇ, ਜਿਸ ਨੂੰ ਗੁਰਬਾਣੀ ਕੰਠ ਹੈ ਉਹ ਕੰਠ ਪੜ੍ਹਦਾ ਉਚਾਰਨ ਕਰਕੇ, ਔਰ ਜਿਨ੍ਹਾਂ ਨੂੰ ਗੁਰਬਾਣੀ ਦਾ ਪਾਠ ਜ਼ੁਬਾਨੀ ਨਹੀਂ ਕੰਠ ਹੈ ਉਹ ਪ੍ਰੇਮ ਸਹਿਤ ਸਰਵਣ ਕਰਦੇ ਹਨ ਹਿਰਦੇ ਵਿੱਚ, ਹੋਰ ਪ੍ਰੇਮ ਉਹਨਾਂ ਦਾ ਸਤਿਗੁਰੂ ਜੀ ਨਾਲ ਗੁਰਬਾਣੀ ਸੁਣਨ ਕਮਾਉਣ ਵਿੱਚ ਵੱਧਦਾ।
ਸ਼ਸਤਰ ਬੰਦ ਪੁਨ ਹੋਵੇ ਤਿਆਰੇ,
ਅਤੇ ਸ਼ਸਤਰ ਸਜਾ ਕਰਕੇ ਫਿਰ ਤਿਆਰ ਬਰ ਤਿਆਰ ਹੁੰਦੇ।
ਆਏ ਗੁਰੂ ਢਿੱਗ ਦਰਸ ਨਿਹਾਰੇ,
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਣ ਕੇ ਦਰਸ਼ਨ ਦੀਦਾਰ ਕਰਦੇ ਸਤਿਗੁਰਾਂ ਦੇ।
ਸੁੰਦਰ ਸਜਹੈ ਸ਼ਮਸ਼ ਅਰਕੇਸ,
ਅਤੇ ਸੋਹਣੇ ਸੁੰਦਰ ਜੋ ਦਾੜੇ ਮੁਸ਼ਹਿਰੇ ਆਦਿਕ ਸਜਦੇ ਕੇਸ ਸਜਦੇ ਹਨ।
ਬੰਚ ਹੈ ਕਰਬੇ ਜੰਗ ਹਮੇਸ਼,
ਅਤੇ ਗੁਰੂ ਕੇ ਸਿੱਖ ਹਮੇਸ਼ਾ ਹੀ ਜੰਗ ਯੁੱਧ ਕਰਨ ਦੀ ਇੱਛਾ ਧਾਰਨ ਕਰਕੇ ਤਿਆਰ ਪਰ ਤਿਆਰ ਰਹਿੰਦੇ।
ਨਈ ਰੀਤ ਇਮ ਪ੍ਰਗਟੀ ਜਬੈ,
ਅਤੇ ਇਸ ਤਰ੍ਹਾਂ ਦੀ ਜੋ ਸ਼ਸਤਰਧਾਰੀ ਹੋ ਕੇ ਰਹਿਣ ਦੀ, ਖਾਲਸੇ ਸਜਣ ਦੀ, ਜਦੋਂ ਵੀ ਗੁਰੂ ਕਾ ਸਿੱਖ ਬਣਨਾ ਹੈ ਕਿਸੇ ਨੇ, ਖੰਡੇ ਦੀ ਪਾਹਲ ਪ੍ਰਾਪਤ ਕਰਕੇ ਉਹ ਗੁਰੂ ਕਾ ਸਿੱਖ ਬਣ ਸਕਦਾ ਹੈ, ਖਾਲਸਾ ਤਾਂ ਹੀ ਸਜ ਸਕਦਾ ਹੈ। ਐਸੀ ਜਿਹੜੀ ਰਹਿਤ ਜਦੋਂ ਨਵੀਂ ਮਰਜ਼ਾਦਾ ਪ੍ਰਗਟੀ ਹੈ।
ਹਿੰਦ ਤੁਰਕ ਪਿੱਖ ਅਚਰਜ ਸਭੈ,
ਜਿਹੜੇ ਹਿੰਦੂ ਲੋਕ ਹੈ, ਹਿੰਦੂ ਰੀਤੀ ਰਿਵਾਜ ਅਨੁਸਾਰ ਚੱਲਣ ਵਾਲੇ ਲੋਕ ਹੈ, ਔਰ ਹੋਰ ਜਿਹੜੇ ਤੁਰਕ ਲੋਕ ਹਨ ਉਹ ਵੇਖ ਵੇਖ ਕੇ ਬਹੁਤ ਹੈਰਾਨ ਹੁੰਦੇ।
ਆਛੀ ਰੀਤ ਰਹਿਤ ਸਭ ਆਛੀ,
ਅਤੇ ਗੁਰੂ ਕੇ ਸਿੱਖਾਂ ਨੇ ਜਾਣਿਆ ਕਿ ਅੱਛੀ ਚੰਗੀ ਜੋ ਰੀਤ ਹੈ ਮਰਿਆਦਾ ਹੈ ਸਤਿਗੁਰੂ ਜੀ ਦੀ, ਇਹ ਖਾਲਸੇ ਸਜਣ ਦੀ ਉੱਚੀ ਸੁੱਚੀ ਰੀਤ ਮਰਿਆਦਾ ਹੈ, ਔਰ ਖਾਲਸੇ ਸਜ ਕੇ ਜੋ ਰਹਿਤ ਰੱਖਣੀ ਹੈ ਉਹ ਵੀ ਚੰਗੀ ਰਹਿਤ ਦੱਸੀ ਸਤਿਗੁਰਾਂ।
ਆਛੇ ਬੇਸ ਕਾਛ ਕਟ ਕਾਛੀ,
ਅਤੇ ਕਾਟ ਕਮਰ ਦੇ ਉੱਪਰ ਸਜਾਉਣੀ ਹੈ ਜੋ ਕੱਛ, ਭਾਵ ਕਸ਼ਹਿਰਾ ਸਜਾਉਣਾ ਇਸੇ ਪ੍ਰਕਾਰ, ਸੋ ਚੰਗਾ ਇਹ ਲਿਬਾਸ ਹੈ ਪੰਜ ਕਕਾਰ ਧਾਰਨ ਕਰਕੇ ਰੱਖਣਾ ਹੈ।
ਸ਼ਸਤਰ ਬਸਤਰ ਤੇ ਸੁੰਦਰ ਸੋਹੈ,
ਅਤੇ ਸ਼ਸਤਰ ਬਸਤਰ ਸਜਾ ਕੇ ਕਕਾਰਾਂ ਦੇ ਧਾਰਨੀ ਹੋ ਕਰਕੇ ਦਸਤਾਰ ਦੁਮਾਲਾ ਵੀ ਸਜਾ ਕਰਕੇ, ਇਉਂ ਸ਼ਸਤਰਧਾਰੀ ਸ਼ਸਤਰਾਂ ਬਸਤਰਾਂ ਸਹਿਤ ਸਜ ਕੇ ਖਾਲਸਾ ਬਹੁਤ ਸੁੰਦਰ ਸੋਭਦਾ।
ਰਿਪ ਸਿਰ ਗਜ਼ਬ ਮਿੱਤਰ ਮਨ ਮੋਹੈ,
ਅਤੇ ਵੈਰੀਆਂ ਦੇ ਸਿਰਾਂ ਉੱਪਰ ਜਾਣੋ ਕੇ ਕਹਿਰ ਵਰਤਦਾ ਹੈ ਗੁਰੂ ਕੇ ਖਾਲਸੇ ਦਾ ਪ੍ਰਤਾਪ ਸੁਣ ਕੇ, ਅਤੇ ਜਿਹੜੇ ਮਿੱਤਰ ਭਾਵ ਵਾਲੇ ਹਨ ਗੁਰੂ ਘਰ ਨਾਲ, ਗੁਰੂ ਕੇ ਸਿੱਖਾਂ ਨਾਲ, ਖਾਲਸੇ ਨਾਲ, ਗੁਰੂ ਕੀ ਰਹਿਤ ਨਾਲ ਜਿਨ੍ਹਾਂ ਦੀ ਪ੍ਰੀਤ ਹੈ, ਉਹਨਾਂ ਦਾ ਮਨ ਸਤਿਗੁਰੂ ਮਹਾਰਾਜ ਸਾਹਿਬ ਜੀ ਉੱਪਰ ਔਰ ਗੁਰੂ ਕੇ ਖਾਲਸੇ 'ਤੇ ਮੋਹਿਤ ਹੁੰਦਾ।
ਜਗਤ ਜੂਠ ਕੈ ਟੁਕੈ ਨਾ ਨੇੜੇ।
ਜਗਤ ਜੂਠ ਦੇ ਨੇੜੇ ਨਹੀਂ ਟੁਕਦਾ ਕਦੇ ਵੀ, ਗੁਰੂ ਕਾ ਖਾਲਸਾ ਤੰਬਾਕੂ ਆਦਿਕ ਦੇ ਨੇੜੇ ਤੱਕ ਨਹੀਂ ਜਾਣੋ ਜਾਂਦਾ।
ਪਿਖਤ ਅਨਾਦਰ ਕਰਹਿ ਕਨੇਰੇ,
ਤੇ ਜਿਹੜੇ ਕੋਈ ਵੇਖਣ ਵਾਲੇ ਹਨ ਨਾ, ਜਦੋਂ ਕਿਤੇ ਕੋਈ ਨਸ਼ੇੜੀ ਦਿਸਦੇ ਹੈ, ਸੋ ਜਾਣੋ ਕਿ ਨਸ਼ੇੜੀ ਲੋਕਾਂ ਤੋਂ ਗੁਰੂ ਕੇ ਸਿੱਖ ਦੂਰ ਰਹਿੰਦੇ ਹਨ, ਉਹਨਾਂ ਦੀ ਕੁਸੰਗਤ ਤੋਂ ਬਚ ਕੇ ਰਹਿੰਦੇ ਹੈ ਕਿ ਇਹਨਾਂ ਦੀ ਕੁਸੰਗਤ ਵਿੱਚ ਮਿਲ ਕੇ ਆਪਣਾ ਵੀ ਅਨਾਦਰ ਹੀ ਹੋਵੇਗਾ, ਸਤਿਕਾਰ ਨਹੀਂ ਰਹੇਗਾ।
ਐਸੋ ਪੰਥ ਖਾਲਸਾ ਹੋਵਾ,
ਐਸਾ ਖਾਲਸਾ ਪੰਥ ਗੁਰੂ ਮਹਾਰਾਜ ਸਾਹਿਬ ਜੀ ਨੇ ਪ੍ਰਗਟ ਕੀਤਾ।
ਬਿਸਮਤ ਜਹ ਕਹੈ ਅਦਭੁਤ ਜੋਵਾ,
ਅਸਚਰਜ ਖਾਲਸੇ ਦਾ ਸਰੂਪ ਦੇਖ ਕੇ, ਖਾਲਸੇ ਦੀ ਰਹੋ ਰੀਤ ਮਰਯਾਦਾ ਤੱਕ ਕੇ ਜਿੱਥੇ ਕਿਤੇ ਵੀ ਹਨ ਸਭ ਲੋਕ ਹੈਰਾਨ ਹੁੰਦੇ।
ਸਤਿਗੁਰ ਦੇਖਤ ਧਰਹਿ ਆਨੰਦ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਨੂੰ ਵੇਖ ਕੇ ਆਨੰਦ ਸਹਿਤ ਹੁੰਦੇ ਹੈ, ਔਰ ਜਿਹੜੇ ਗੁਰੂ ਕੇ ਖਾਲਸੇ ਸੱਜਦੇ ਹਨ ਸਤਿਗੁਰਾਂ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਦੇ।
ਬ੍ਰਿੰਦ ਸਿੰਘ ਹੋਇ ਵਧਿਓ ਬਿਲੰਦ,
ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਬਹੁਤੇ ਸਿੰਘ ਸੱਜਦੇ ਹਨ, ਜਿਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਿਰਦੇ ਵਿੱਚ ਵੀ ਆਨੰਦ ਪ੍ਰਗਟ ਹੋਇਆ ਹੈ, ਔਰ ਗੁਰੂ ਕੇ ਖਾਲਸੇ ਨੂੰ ਬਹੁਤ ਖੁਸ਼ੀ ਹੋਈ।
ਦੋਹਰਾ ਭਇਓ ਖਾਲਸਾ ਵਿਦਿਤ ਜਗ,
ਇਵੇਂ ਜਗਤ ਵਿੱਚ ਖਾਲਸਾ ਪ੍ਰਗਟ ਕੀਤਾ ਸਤਿਗੁਰੂ ਕਲਗੀਧਰ ਜੀ ਨੇ।
ਇੱਕ ਇੱਕ ਕਹਿ ਸਮਦਾਏ,
ਇੱਕ ਇੱਕ ਇਕੱਲਾ ਇਕੱਲਾ ਸਿੰਘ ਬਾਹਰ ਸ਼ਸਤਰ ਬਸਤਰ ਸਜਾ ਕੇ ਘੋੜੇ 'ਤੇ ਸਵਾਰ ਹੋ ਕੇ ਜੰਗਲ ਵੱਲ ਵਿਚਰਦਾ ਹੋਇਆ ਜਾਂਦਾ, ਅਤੇ ਜਾਂ ਕਈ ਇਕੱਠੇ ਹੋ ਕਰਕੇ ਸਿੰਘ ਜਾਂਦੇ ਹਨ।
ਹਿਤ ਅਖੇਰ ਬਨ ਜਾਹੇ ਸੇ,
ਅਖੇਰ ਬਿਰਤੀ ਸ਼ਿਕਾਰ ਬਿਰਤੀ ਧਾਰਨ ਕਰਕੇ ਪਹਾੜਾਂ ਦੀਆਂ ਦੂਣਾਂ ਵਿੱਚ ਜੰਗਲਾਂ ਵਿੱਚ ਵਿਚਰਦੇ ਗੁਰੂ ਕੇ ਸਿੰਘ।
ਲਿਆਏ ਮ੍ਰਿਗਨ ਕੋ ਘਾਏ,
ਅਨੇਕਾਂ ਜਾਨਵਰਾਂ ਦਾ ਸ਼ਿਕਾਰ ਆਦਿ ਕਰਕੇ ਲਿਆਉਂਦੇ।
ਚੌਪਈ ਇੱਕ ਦਿਨ ਉਦੇ ਸਿੰਘ ਚੱਲ ਗਏ,
ਇੱਕ ਦਿਨ ਭਾਈ ਉਦੇ ਸਿੰਘ ਜੀ ਚੱਲ ਕੇ ਗਏ ਹਨ।
ਫਿਰਤ ਅਖੇਰ ਬਿਰਤ ਬਨ ਕੀਓ,
ਜੰਗਲ ਵਿੱਚ ਵਿਚਰੇ ਹਨ, ਸ਼ਿਕਾਰ ਬਿਰਤੀ ਧਾਰਨ ਕਰਕੇ ਫਿਰੇ ਹਨ।
ਪਿਖਿਓ ਅਚਾਨਕ ਕੇਹਰ ਆਇਓ,
ਅਚਨਚੇਤ ਹੀ ਸਾਹਮਣੇ ਵੇਖਿਆ ਹੈ ਕਿ ਇੱਕ ਕੇਹਰੀ ਸ਼ੇਰ ਆਇਆ।
ਧਰ ਧੀਰਜ ਇਨ ਪਾਂਵ ਟਿਕਾਇਓ,
ਭਾਈ ਉਦੈ ਸਿੰਘ ਜੀ ਨੇ ਧੀਰਜ ਧਾਰ ਕਰਕੇ ਆਪਣੇ ਕਦਮ ਸ਼ੇਰ ਦੇ ਸਾਹਮਣੇ ਟਿਕਾਏ।
ਜਬੈ ਨੇਰ ਸੋ ਸ਼ੇਰ ਪਹੁੰਚਾ,
ਉਹ ਸ਼ੇਰ ਜਦੋਂ ਭਾਈ ਉਦੈ ਸਿੰਘ ਜੀ ਦੇ ਨੇੜੇ ਆਇਆ,
ਤਜੀ ਤੁਫੰਗ ਨਾਦ ਕਰ ਉੱਚਾ,
ਆਪਣੇ ਹੱਥ ਵਿੱਚ ਬੰਦੂਕ ਲੈ ਕੇ ਤਿਆਰੀ ਕਰਕੇ ਸ਼ੇਰ ਵੱਲ ਨੂੰ ਛੱਡੀ ਹੈ, ਗੋਲੀ ਚੱਲਣ ਦੀ ਉੱਚੀ ਆਵਾਜ਼ ਪ੍ਰਗਟੀ।
ਲਗੀ ਸੀਸ ਫੁੱਟਿਓ ਗਿਰ ਪਰਿਓ,
ਤੇ ਉਸ ਸ਼ੇਰ ਦੇ ਸਿਰ ਵਿੱਚ ਜਾ ਵੱਜੀ ਹੈ ਜਦੋਂ ਗੋਲੀ, ਉਸ ਦਾ ਸਿਰ ਫੁੱਟ ਗਿਆ ਹੈ ਅਤੇ ਨਾਲ ਹੀ ਸ਼ੇਰ ਡਿੱਗਾ ਹੈ ਮਰ ਕੇ।
ਨਹੀਂ ਉੱਠਣ ਕੋ ਤਿੰਨ ਪੁੰਨ ਕਰਿਓ,
ਤੇ ਫਿਰ ਉੱਠਿਆ ਨਹੀਂ ਸ਼ੇਰ।
ਹੱਥ ਕੇ ਸਤਿਗੁਰ ਕੇ ਢਿੱਗ ਆਇਓ,
ਇਸ ਤਰ੍ਹਾਂ ਭਾਈ ਉਦੈ ਸਿੰਘ ਜੀ ਸ਼ੇਰ ਦਾ ਸ਼ਿਕਾਰ ਕਰਕੇ ਫਿਰ ਸਤਿਗੁਰੂ ਕਲਗੀਧਰ ਮਹਾਰਾਜ ਦੇ ਕੋਲ ਆਏ।
ਹੁਤੋ ਬਿਲੰਦ ਭਿਆਨ ਬਤਾਇਓ,
ਸਤਿਗੁਰੂ ਜੀ ਨੂੰ ਦੱਸਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜਾ ਭਿਆਨਕ ਸ਼ੇਰ ਸੀ ਜਿਸ ਦਾ ਮੈਂ ਸ਼ਿਕਾਰ ਕੀਤਾ।
ਸੁਣ ਕਲਗੀਧਰ ਦਾਸ ਪਠਾਏ,
ਸੁਣ ਕੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਸੇਵਕਾਂ ਨੂੰ ਸ਼ੇਰ ਵੱਲ ਭੇਜਿਆ।
ਸਿਰ ਪੱਗ ਸਕਲ ਪੋਸ਼ ਉਤਰਾਏ,
ਜਿਵੇਂ ਆਗਿਆ ਕੀਤੀ ਸ਼ੇਰ ਦੀ ਖੱਲ ਉਤਰਵਾ ਕੇ ਮੰਗਵਾਈ।
ਨਿਸਮਹ ਰਾਸ਼ਬ ਏਕ ਮੰਗਾਇਓ,
ਸਿਰ ਤੋਂ ਲੈ ਕੇ ਪੈਰਾਂ ਤੱਕ ਖੱਲ ਲੁਹਾ ਕੇ ਆਪਣੇ ਪਾਸ ਸਤਿਗੁਰਾਂ ਨੇ ਮੰਗਵਾਈ, ਔਰ ਸ਼ਾਮ ਦੇ ਸਮੇਂ ਫਿਰ ਸਤਿਗੁਰੂ ਜੀ ਨੇ ਇੱਕ ਗਧਾ ਪਾਸ ਮੰਗਵਾਇਆ।
ਪੱਗ ਸਿਰ ਲਓ ਤਿਸ ਪੱਟ ਪਹਿਰਾਇਓ,
ਅਤੇ ਜਿਹੜੀ ਸ਼ੇਰ ਦੀ ਖੱਲ ਉਤਰਵਾਈ ਸੀ ਉਹ ਗਧੇ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਜਾਣੋ ਕਿ ਉਸਨੂੰ ਖੱਲ ਪਹਿਨਾ ਦਿੱਤੀ।
ਖੇਤਨ ਬਿਖੈ ਉਜਾਰ ਕਨਹਿਰੀ,
ਤਾਂ ਇਸ ਪ੍ਰਕਾਰ ਸ਼ੇਰ ਦੀ ਖੱਲ ਪਵਾ ਕੇ ਖੋਤੇ ਨੂੰ ਖੇਤਾਂ ਵੱਲ ਛੱਡ ਦਿੱਤਾ ਉਜਾੜ ਵੱਲ।
ਤਾਹਾਂ ਛੁਡਾਏ ਦੀਨ ਤਿਸ ਬੇਰੀ,
ਇਸ ਵੇਲੇ ਉਸ ਤਰਫ ਮਹਾਰਾਜ ਨੇ ਛੁਡਵਾ ਦਿੱਤਾ।
ਖੇਤਨ ਕੋ ਚਰ ਨਿਸਾ ਮਜਹਰੀ,
ਖੇਤਾਂ ਫਸਲਾਂ ਨੂੰ ਚਰਦਾ ਹੋਇਆ ਫਿਰ ਰਾਤ ਦੇ ਸਮੇਂ ਉਹ ਵਿਚਰਿਆ ਗਧਾ।
ਬੇਲੇ ਬਰਿਓ ਹੋਤ ਭੁਨਸਾਰੀ,
ਝੱਲ ਬੇਲੇ ਵਿੱਚ ਜਾ ਪ੍ਰਵੇਸ਼ ਹੋਇਆ ਸਵੇਰ ਹੁੰਦਿਆਂ ਤੱਕ।
ਲੋਕ ਗਰੀਬ ਦੇਖ ਕਰ ਆਏ,
ਜਿਹੜੇ ਕਈ ਗਰੀਬ ਲੋਕ ਹੈ ਉਸ ਗਧੇ ਨੂੰ ਵੇਖ ਕੇ ਜਾਣੋ ਕਿ ਸ਼ੇਰ ਸਮਝਦਿਆਂ ਹੋਇਆਂ ਤੱਕ ਕੇ ਆਏ।
ਵੱਡੋ ਸ਼ੇਰ ਇੱਕ ਸਭਨ ਬਤਾਏ,
ਉਹਨਾਂ ਸਭਨਾਂ ਨੇ ਹੋਰਾਂ ਨੂੰ ਵੀ ਕਈਆਂ ਨੂੰ ਦੱਸਿਆ ਕਿ ਅਸੀਂ ਇੱਕ ਬੜਾ ਵੱਡਾ ਕਿਹਰੀ ਸ਼ੇਰ ਵੇਖਿਆ।
ਬਨ ਮਹਿ ਵਿਚਰਤ ਮਾਰ ਨਖੈ ਹੈ,
ਅਤੇ ਉਹ ਜੰਗਲ ਵਿੱਚ ਤੁਰਿਆ ਫਿਰਦਾ ਆ ਅਤੇ ਕਿਸੇ ਕੋਲ ਮਾਰ ਨਹੀਂ ਖਾਂਦਾ।
ਗੁਰ ਪੀ ਸੁਣਿਓ ਤੂਸ਼ਨੀ ਹੋਇਆ ਹੈ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਵੀ ਕਿਸੇ ਨੇ ਆਣ ਕੇ ਦੱਸਿਆ ਕਿ ਮਹਾਰਾਜ ਇੱਕ ਸ਼ੇਰ ਫਿਰਦਾ ਵੇਖਿਆ, ਇੱਥੇ ਨੇੜੇ ਤੇੜੇ ਤੁਰਿਆ ਫਿਰਦਾ ਆ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਸੁਣ ਕੇ ਚੁੱਪ ਰਹੇ।
ਛੁਦਾ ਲੱਗੀ ਅਤੇ ਖੇਤੀ ਖਾਏ,
ਅਤੇ ਇਸ ਤਰ੍ਹਾਂ ਲੋਕ ਇੱਕ ਦੂਜੇ ਨੂੰ ਦੱਸਦੇ ਆ ਕਿ ਸ਼ੇਰ ਤੁਰਿਆ ਫਿਰਦਾ ਹੈ, ਉਹ ਸ਼ਿਕਾਰ ਨਹੀਂ ਕਿਤੇ ਜਾਪਦਾ ਕਰ ਸਕਿਆ, ਜਿਸ ਕਰਕੇ ਭੁੱਖ ਆਪਣੀ ਮਿਟਾਉਣ ਵਾਸਤੇ ਉਹ ਖੇਤੀ ਫਸਲਾਂ ਨੂੰ ਹੀ ਚਰਦਾ ਹੈ।
ਡਰਤ ਲੋਕ ਕੋ ਨੇੜ ਨਾ ਜਾਏ,
ਅਤੇ ਕਈ ਲੋਕ ਡਰਦੇ ਹੋਏ ਉਸ ਦੇ ਨੇੜੇ ਤਰਫ ਉਸ ਵੱਲ ਨਹੀਂ ਗਏ।
ਕਹਿ ਕੇ ਹਰੀ ਅਹੈ ਵਿਸਾਲਾ,
ਅਤੇ ਇੱਕ ਦੂਸਰੇ ਨੂੰ ਦੱਸਦੇ ਆ ਹੋਰਾਂ ਨੂੰ ਵੀ ਕਿ ਬੜਾ ਵੱਡਾ ਭਿਆਨਕ ਸ਼ੇਰ ਹੈ।
ਭਾਜ ਜਾਹੇ ਸਭ ਹੇਰ ਕਰਾਲਾ,
ਅਤੇ ਜਦੋਂ ਕੋਈ ਵੇਖਦਾ ਹੈ ਤਾਂ ਉਸਨੂੰ ਭਿਆਨਕ ਦੇਖ ਕੇ ਉਸ ਤੋਂ ਭੱਜ ਜਾਂਦੇ।
ਦਿਨ ਦੁਆ ਤੀਨ ਖੇਤ ਕੋ ਖਾਏ,
ਅਤੇ ਇਸ ਤਰ੍ਹਾਂ ਜਿਸ ਖੋਤੇ 'ਤੇ ਸ਼ੇਰ ਦੀ ਖੱਲ ਪਵਾਈ ਹੋਈ ਹੈ ਦੋ ਤਿੰਨ ਦਿਨਾਂ ਤੱਕ ਉਸ ਨੇ ਖੁੱਲ੍ਹੇ ਇੱਧਰ ਉੱਧਰ ਫਸਲਾਂ ਵਿੱਚ ਫਿਰਦਿਆਂ ਹੋਇਆਂ ਖੇਤ ਚਰੇ।
ਤ੍ਰਿਪਤ ਹੋਏ ਕਰ ਪੁਰ ਕੋ ਆਏ,
ਐਵੇਂ ਇਸੇ ਤਰ੍ਹਾਂ ਫਸਲਾਂ ਨੂੰ ਚਰਦਾ ਹੋਇਆ ਰੱਜ ਕੇ ਨਗਰ ਵੱਲ ਨੂੰ ਆਇਆ।
ਜਾਮ ਜਾਮਨੀ ਰਹਿ ਗਈ ਜਬ,
ਜਿਸ ਵੇਲੇ ਪਹਿਰ ਰਾਤ ਰਹਿ ਗਈ,
ਘਰ ਕੁਲਾਲ ਕੇ ਆਇਓ ਤਬ,
ਤਾਂ ਫਿਰ ਘੁਮਿਆਰ ਦੇ ਘਰ ਦੇ ਪਾਸ ਆ ਪਹੁੰਚਿਆ।
ਦੁਆਰ ਅਗਾਰੀ ਠੰਡੋ ਹੋਏ,
ਘੁਮਿਆਰ ਦੇ ਘਰ ਦੇ ਬਾਹਰ ਦਰਵਾਜ਼ੇ ਅੱਗੇ ਆਣ ਖੜਾ ਹੋਇਆ।
ਪ੍ਰਾਤ ਹੋਤ ਲਓ ਇਸਥਿਰ ਸੋਏ,
ਸਵੇਰ ਹੁੰਦਿਆਂ ਤੱਕ ਉਹ ਖੋਤਾ ਸ਼ੇਰ ਦੀ ਖੱਲ ਜਿਸ 'ਤੇ ਪਾਈ ਹੋਈ ਹੈ ਖੜਾ ਰਿਹਾ।
ਜਬ ਕੁਲਾਲ ਨੇ ਦੁਆਰ ਉਗਹਰਾ,
ਅਤੇ ਜਿਸ ਵੇਲੇ ਘੁਮਿਆਰ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ,
ਖਰੋ ਕੇ ਹਰੀ ਭੀਮ ਨਿਹਾਰਾ,
ਅਤੇ ਕੀ ਵੇਖਿਆ ਹੈ ਕਿ ਬੜਾ ਭਿਆਨਕ ਸ਼ੇਰ ਉਸਨੂੰ ਨਜ਼ਰ ਆਇਆ।
ਬਹੁਰ ਭੇਰ ਕਰ ਹੇਰਨ ਲਾਗਾ,
ਅਤੇ ਯਕਦਮ ਉਸਨੂੰ ਦੇਖ ਕਰਕੇ ਪਹਿਲਾਂ ਤਾਂ ਸੋਚਿਆ ਕਿ ਬੜਾ ਭਿਆਨਕ ਸ਼ੇਰ ਹੈ, ਵੇਖ ਕੇ ਹੀ ਦਰਵਾਜ਼ਾ ਬੰਦ ਕਰ ਲਿਆ। ਫਿਰ ਖਿਆਲ ਕੀਤਾ ਹੈ ਕਿ ਚੰਗੀ ਤਰ੍ਹਾਂ ਨਹੀਂ ਸੀ ਵੇਖਿਆ, ਭਲੀ ਪ੍ਰਕਾਰ ਵੇਖ ਤਾਂ ਲਵਾਂ।
ਹਲ ਹੈ ਨਾ ਚਲ ਹੈ ਨਾ ਇਹ ਤੋ ਤਲ ਆਗਾ,
ਅਤੇ ਫਿਰ ਪਤਾ ਕੀਤਾ ਹੈ, ਥੋੜ੍ਹਾ ਸਮਾਂ ਠਹਿਰ ਕੇ ਕੀ ਤੱਕਿਆ, ਵਿਚਾਰ ਕੀਤੀ ਹੈ ਦੇਖ ਕੇ ਕਿ ਇਹ ਤਾਂ ਹਿਲਦਾ ਜੁਲਦਾ ਹੀ ਨਹੀਂ ਹੈ, ਇੱਕ ਥਾਂ ਤੋਂ ਕਿਸੇ ਪਾਸੇ ਨੂੰ ਇਹ ਤੁਰਿਆ ਨਹੀਂ, ਇੱਧਰ ਉੱਧਰ ਕਿਸੇ ਪਾਸੇ ਨਹੀਂ ਗਿਆ।
ਰੂਪ ਸ਼ੇਰ ਕੋ ਕਰਨੀ ਨਾਹਿਨ,
ਅਤੇ ਫਿਰ ਮਨ ਵਿੱਚ ਘੁਮਿਆਰ ਨੇ ਵਿਚਾਰਿਆ ਕਿ ਵੇਖਣ ਨੂੰ ਤਾਂ ਸ਼ੇਰ ਦਾ ਰੂਪ ਆ, ਪਰ ਇਸ ਦੀ ਕਰਨੀ ਜਿਹੜੀ ਹੈ ਸ਼ੇਰ ਵਾਲੀ ਨਹੀਂ ਨਜ਼ਰ ਆਈ।
ਇਮ ਕਬ ਖਰੋ ਹੋ ਤਾਂ ਡਰ ਜਾਹੇ ਨਾ,
ਅਤੇ ਜਿਸ ਸ਼ੇਰ ਨੂੰ ਤਾਂ ਡਰ ਹੀ ਨਹੀਂ ਹੁੰਦਾ ਕਿਸੇ ਦਾ, ਅਤੇ ਕਿਵੇਂ ਕਿਸੇ ਤਰ੍ਹਾਂ ਜੋ ਬਹੁਤਾ ਆਲਸੀ ਜਿਹਾ ਹੋ ਕੇ ਇੱਕ ਥਾਂ 'ਤੇ ਕਿਵੇਂ ਉਖੜਾ ਰਹਿ ਸਕਦਾ ਹੈ।
ਸਨੇ ਸਨੇ ਨੀਕੇ ਜਬ ਹੇਰਾ,
ਜੇ ਇਹ ਸ਼ੇਰ ਹੁੰਦਾ ਤਾਂ ਇੱਥੇ ਖੜਾ ਨਾ ਰਹਿੰਦਾ। ਸਹਿਜੇ ਸਹਿਜੇ ਇਵੇਂ ਵਿਚਾਰਦਿਆਂ ਹੋਇਆਂ ਘੁਮਿਆਰ ਨੇ ਜਦੋਂ ਚੰਗੀ ਤਰ੍ਹਾਂ ਉਸ ਵੱਲ ਤੱਕਿਆ,
ਇਹ ਤੋ ਕੇਹਰ ਨਹੀਂ ਵਡੇਰਾ,
ਤਾਂ ਵਿਚਾਰ ਲਿਆ, ਫਿਰ ਸਮਝ ਲਿਆ ਕਿ ਇਹ ਤਾਂ ਕੋਈ ਵੱਡਾ ਸ਼ੇਰ ਨਹੀਂ ਹੈ।
ਨੇਰੇ ਜਾਏ ਲੀਨ ਗਹਿਤਾਹੀ,
ਅਤੇ ਇਸ ਤਰ੍ਹਾਂ ਨਿਰਭੈ ਹੋ ਕੇ ਜੋ ਸ਼ੇਰ ਹੋਣ ਦਾ ਡਰ ਹੈ ਚਿੱਤ ਵਿੱਚੋਂ ਵਿਸਾਰ ਕੇ, ਅਤੇ ਗਧਾ ਸਮਝ ਕਰਕੇ ਉਸਨੂੰ ਫਿਰ ਜਾਣ ਕੇ ਪਤਾ ਕਰ ਲਿਆ ਜਦੋਂ, ਤਾਂ ਉਸ ਦੇ ਨੇੜੇ ਆਇਆ।
ਹਤੀ ਲਸ਼ਟਕਾ ਪ੍ਰਿਸ਼ਟੀ ਮਾਹੀ,
ਅਤੇ ਨੇੜੇ ਜਾਏ ਲੀਨ ਗਹਿ ਤਾਂ ਹੀ ਉਸ ਗਧੇ ਨੂੰ ਪਕੜ ਲਿਆ, ਅਤੇ ਨਾਲ ਹੀ ਆਪਣੇ ਹੱਥ ਵਿੱਚ ਡੰਡਾ ਲੈ ਕੇ ਉਸਦੇ ਪਿੱਠ ਉੱਪਰ ਮਾਰਿਆ।
ਪੀੜ ਪਲਾਣ ਬਗੰਬਰ ਲਾਹਿਓ,
ਬਗੰਬਰ ਭਾਵ ਕਿ ਜਿਹੜਾ ਬਾਘ ਸ਼ੇਰ ਵਾਲਾ ਜਿਹੜਾ ਅੰਬਰ ਹੈ ਨਾ, ਸ਼ੇਰ ਦਾ ਜਿਹੜਾ ਵਸਤਰ, ਜਾਣੋ ਕਿ ਸ਼ੇਰ ਦੀ ਖੱਲ ਦਾ ਜਿਹੜਾ ਬਣਾਇਆ ਹੋਇਆ ਸੀ, ਉਹ ਲਾਹ ਦਿੱਤਾ, ਉਸ ਤੋਂ ਉਤਾਰ ਦਿੱਤਾ ਹੈ। ਉਤਾਰ ਕੇ ਘੁਮਿਆਰ ਨੇ ਸ਼ੇਰ ਦੀ ਖੱਲ ਜਿਹੜੀ ਹੈ ਨਾ ਗਧੇ ਤੋਂ ਲਾਹ ਕੇ, ਤਾਂ ਉਸ ਉੱਪਰ ਜਿਹੜਾ ਗਧੇ ਵਾਲਾ ਪਲਾਣ ਹੁੰਦਾ ਹੈ ਉਹ ਪਾ ਦਿੱਤਾ ਹੈ।
ਗੁਣ ਲਾਦ ਕਿਤ ਜਾਵਨ ਚਾਹਿਓ,
ਅਤੇ ਉਸ ਉੱਪਰ ਛੱਟ ਭਾਰ ਦੀ ਬੋਰੀ ਆਦਿਕ ਲੱਦ ਕੇ ਤਾਂ ਉਸ ਗਧੇ ਨੂੰ ਕਿਧਰੇ ਲਿਜਾਣਾ ਚਾਹਿਆ।
ਸਭ ਪੁਰ ਮਹਿ ਭਾ ਵਿਦਤ ਪ੍ਰਸੰਗ,
ਤੇ ਇਹ ਗੱਲ ਹੋਰਾਂ ਨੂੰ ਵੀ ਦੱਸੀ। ਕਈਆਂ ਨੂੰ ਕਹਿ ਕੇ ਸੁਣਾਇਆ ਕਿ ਜਿਹਨੂੰ ਲੋਕ ਸ਼ੇਰ ਸਮਝ ਕੇ ਡਰਦੇ ਸੀ, ਮੈਂ ਉਸ ਦੀ ਖੱਲ ਲਾ ਕੇ ਨਾ ਉਸ ਨੂੰ ਵੱਸ ਵਿੱਚ ਕਰ ਲਿਆ ਹੈ ਅਤੇ ਉਸ ਉੱਪਰ ਗੂਣ ਲੱਦ ਲਈ ਹੈ, ਅਤੇ ਐਵੇਂ ਹੀ ਲੋਕ ਵੇਖ ਵੇਖ ਕੇ ਡਰੀ ਜਾਂਦੇ ਸਨ। ਇਹ ਪ੍ਰਸੰਗ ਜੋ ਪ੍ਰਗਟ ਹੋਇਆ ਜਦੋਂ ਸਭਨਾ ਵਿੱਚ,
ਕਿਨਹੂੰ ਜਾਏ ਕਹਿਓ ਗੁਰਸੰਗ,
ਤਾਂ ਕਿਸੇ ਨੇ ਜਾ ਕੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੂੰ ਵੀ ਦੱਸਿਆ।
ਕਹਿਤ ਹੋਤੇ ਨਰ ਜਿਸ ਕੋ ਸ਼ੇਰ,
ਉਹ ਦੱਸਦੇ ਨੇ ਕਿ ਸਤਿਗੁਰੂ ਮਹਾਰਾਜ ਜੀ ਜਿਹਨੂੰ ਲੋਕ ਸ਼ੇਰ ਕਹੀ ਜਾਂਦੇ ਸਨ,
ਗਹਿਓ ਸੁਖਰ ਕੁਲਾਲ ਕੇ ਕੁਲਾਲ ਨੇ ਹੇਰ,
ਤੇ ਉਹ ਗਧੇ ਨੂੰ ਪਕੜ ਲਿਆਏ। ਵੇਖ ਕੇ ਘੁਮਿਆਰ ਨੇ ਵਿਚਾਰ ਕੇ ਉਸਦਾ ਰੰਗ ਰੂਪ ਤੱਕ ਕਰਕੇ ਅਨੁਮਾਨ ਲਗਾ ਲਿਆ ਸੀ ਕਿ ਸ਼ੇਰ ਨਹੀਂ ਹੈ।
ਲਦੈ ਗੂਣ ਮ੍ਰਿਗ ਛਾਲ ਉਤਾਰੀ,
ਤੇ ਉਸ ਉੱਪਰ ਉਹ ਗੂਣ ਲੱਦਦਾ ਹੈ, ਭਾਰ ਛੱਟ ਆਦਿਕ ਲੱਦ ਕੇ ਆਪਣੇ ਕੰਮ ਕਾਰ ਉਹ ਕਰਦਾ ਹੈ, ਅਤੇ ਉਸਨੇ ਸ਼ੇਰ ਵਾਲੀ ਖੱਲ ਜੋ ਹੈ ਉਸ ਗਧੇ ਤੋਂ ਉਤਾਰ ਲਈ ਆ।
ਡਰੇ ਲੋਕ ਪਾ ਕੌਤਕ ਭਾਰੀ,
ਮਹਾਰਾਜ ਜੀ ਬੜਾ ਭਾਰੀ ਇਹ ਕੌਤਕ ਹੋਇਆ। ਜਿਸ ਗਧੇ ਨੂੰ ਵੇਖ ਵੇਖ ਕੇ ਲੋਕ ਡਰੀ ਜਾਂਦੇ ਸਨ ਨਾ, ਉਸ ਨੂੰ ਘੁਮਿਆਰ ਨੇ ਵੱਸ ਵਿੱਚ ਕਰ ਲਿਆ ਹੈ। ਜਿਸ ਨੂੰ ਸ਼ੇਰ ਦੀ ਖੱਲ ਪਈ ਵੇਖ ਕੇ ਐਵੇਂ ਭੁਲੇਖੇ ਵੱਸ ਸ਼ੇਰ ਹੀ ਸਮਝੀ ਜਾਂਦੇ ਸੀ।
ਤਬ ਸਤਿਗੁਰ ਸਭ ਹੂਣ ਸੁਣਾਇਓ,
ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਸਭਨਾਂ ਨੂੰ ਇਹ ਬਚਨ ਸੁਣਾਇਆ।
ਇਹੋ ਦ੍ਰਿਸ਼ਟਾਂਤ ਤੁਮੇ ਦਿਖਰ ਆਇਓ,
ਸਭਨਾਂ ਨੂੰ ਸਮਝਾਇਆ ਹੈ ਕਿ ਭਾਈ ਇਹ ਦ੍ਰਿਸ਼ਟਾਂਤ ਮਾਤਰ ਇਹ ਸਿੱਖਿਆ ਦੇਣ ਵਾਸਤੇ ਹੀ ਕੌਤਕ ਜਾਣੋ ਕੀਤਾ ਹੈ।
ਜਾਤ ਪਾਤ ਮਹਿ ਰਾਸ਼ਬ ਜੈਸੇ,
ਜਿਹੜੇ ਜਾਤ ਪਾਤ ਦੇ ਬੰਧਨਾਂ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਸਮਝੋ ਕਿ ਉਹ ਖੋਤਿਆਂ ਜਿਹੇ ਹਨ।
ਬਸੀ ਕੁਲਾਲ ਲਾਜ ਮਹਿ ਤੈਸੇ,
ਅਤੇ ਜਿਵੇਂ ਖੋਤੇ ਨੂੰ ਘੁਮਿਆਰ ਨੇ ਵੱਸ ਵਿੱਚ ਕਰ ਲਿਆ, ਇਸ ਪ੍ਰਕਾਰ ਜਿਹੜੇ ਜਾਤ ਪਾਤ ਦੇ ਬੰਧਨ ਵਿੱਚ ਫਸੇ ਹੋਏ ਹੈ ਉਹ ਲੱਜਿਆ ਰੂਪੀ ਜਿਹੜੀ ਲੋਕਾਂ ਦੀ ਜਾਤ ਪਾਤ ਕਾਨ ਕਨੌੜ ਲੱਜਿਆ ਰੂਪ ਜੋ ਪ੍ਰਜਾ ਜੋ ਘੁਮਿਆਰ ਹੈ ਨਾ ਉਸ ਦੇ ਵੱਸ ਵਿੱਚ ਉਹ ਪਏ ਹੋਏ ਰਹਿੰਦੇ ਹਨ।
ਤਿਸ ਤੇ ਸਤਿਗੁਰ ਲੈ ਨਿਕਾਸ,
ਫਿਰ ਪੜੋ,
ਤਿਸ ਤੇ ਸਤਿਗੁਰ ਲੈ ਨਿਕਾਸ।
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਦੱਸਿਆ ਕਿ ਭਾਈ ਗੁਰੂ ਸਰੂਪ ਹੋ ਕੇ ਪਹਿਲੇ ਸਰੂਪਾਂ ਵਿੱਚ ਵੀ ਵਰਤ ਕਰਕੇ ਔਰ ਹੁਣ ਵੀ ਅਸੀਂ ਆਪਣੇ ਸਿੱਖਾਂ ਨੂੰ ਜਾਤ ਪਾਤ ਦੇ ਬੰਧਨਾਂ ਵਿੱਚੋਂ ਕੱਢ ਲਿਆ।
ਬਖਸ਼ੇ ਸਕਲ ਪਦਾਰਥ ਪਾਸ,
ਇਹ ਸਾਰੇ ਪਦਾਰਥ ਸਿੱਖਾਂ ਦੇ ਕੋਲ ਹੀ ਬਖਸ਼ ਦਿੱਤੇ ਨੇ।
ਸ਼੍ਰੀ ਅਸਤੁਜ ਕੋ ਦੇ ਕਰ ਬਾਣਾ,
ਸ਼੍ਰੀ ਅਸਤੁਜ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲਾ ਬਾਣਾ, ਇਹ ਪਹਿਰਾਵਾ ਸੁੰਦਰ ਖਾਲਸਾਈ ਬਖਸ਼ਿਸ਼ ਕੀਤਾ ਹੈ ਆਪਣੇ ਸਿੱਖਾਂ ਨੂੰ ਅਸਾਂ।
ਸਭ ਤੇ ਉੱਚੇ ਕਰੇ ਸੁਤਾਣਾ,
ਇਹ ਸਭ ਤੋਂ ਉੱਚਿਆਂ ਕਰ ਦਿੱਤਾ ਹੈ, ਬਲ ਵਾਲਾ ਖਾਲਸਾ ਬਣਾ ਦਿੱਤਾ ਹੈ ਸਿੱਖਾਂ ਨੂੰ।
ਹਾਲਤ ਵਿਖੇ ਸ਼ੁਭ ਭੋਗ ਵਿਸਾਲੇ,
ਤੇ ਇਸ ਲੋਕ ਵਿੱਚ ਸ੍ਰੇਸ਼ਟ ਬਹੁਤ ਸਾਰੇ ਸੁਖਦਾਈ ਭੋਗ ਸੁੱਖ ਵੀ ਬਖਸ਼ ਦਿੱਤੇ ਹਨ ਰਾਜ ਭਾਗ ਦੇ ਵੀ, ਜਾਣੋ ਜੋ ਖਾਲਸੇ ਸਜਣਗੇ ਉਹਨਾਂ ਨੂੰ ਮਿਲੇਗਾ।
ਪਲਤ ਵਿਖੇ ਮੈਂ ਕਰੋ ਸੰਭਾਲੇ,
ਤੇ ਪਰਲੋਕ ਵਿੱਚ ਵੀ ਆਪਣੇ ਖਾਲਸੇ ਦੀ ਆਪ ਸੰਭਾਲ ਕਰਾਂਗੇ ਅਸੀਂ।
ਉੱਤਮ ਪਦ ਮੈਂ ਤਬ ਪਹੁੰਚਾਊਂ,
ਤੇ ਉੱਤਮ ਪਦਵੀ ਜੀਵਨ ਮੁਕਤੀ ਬ੍ਰਹਮ ਗਿਆਨ ਦੀ ਪ੍ਰਾਪਤੀ ਔਰ ਜੋਤ ਸਰੂਪ ਪਰਮੇਸ਼ਰ ਵਿੱਚ ਅਭੇਦਤਾ ਦੀ ਉੱਤਮ ਪਦਵੀ ਉੱਪਰ ਅਸੀਂ ਆਪਣੇ ਖਾਲਸੇ ਨੂੰ ਪਹੁੰਚਾਉਂਦੇ ਹਾਂ।
ਜਮ ਬਸ ਪਰਬੇ ਤੇ ਛੁਟਕਾਊਂ,
ਜਮਾਂ ਦੇ ਬਸ ਵਿੱਚ ਪੈਣ ਤੋਂ ਛੁਡਾ ਲਵਾਂਗੇ ਸਦਾ ਹੀ ਜੋ ਰੱਖਿਆ ਕਰਾਂਗੇ।
ਜਿਮ ਰਾਸ਼ਬ ਧਰ ਕੇ ਹਰ ਬਾਣਾ,
ਜਿਵੇਂ ਰਾਸ਼ਬ ਖੋਤੇ ਨੇ ਸ਼ੇਰ ਵਾਲਾ ਬਾਣਾ ਭਾਵ ਕੇ ਉਸ ਦੀ ਖੱਲ ਪਹਿਨ ਲਈ ਸੀ।
ਬਿਨ ਡਰ ਕਰਿਓ ਖੇਤ ਗਨ ਖਾਨਾ,
ਸਿੱਖਾਂ ਵੱਲੋਂ ਪਹਿਨਾਈ ਹੋਈ ਪਹਿਨੀ ਸੀ ਖੱਲ ਉਸਨੇ, ਔਰ ਬਿਨਾਂ ਡਰ ਤੋਂ ਹੋ ਕੇ ਜਦੋਂ ਕਿ ਉਸਨੂੰ ਸ਼ੇਰ ਦੀ ਖੱਲ ਪਾਉਣ 'ਤੇ ਕਿਸੇ ਦਾ ਡਰ ਨਹੀਂ ਸੀ ਰਿਹਾ, ਡਰਦੇ ਹੋਏ ਲੋਕ ਦੂਰ ਰਹਿੰਦੇ ਸਨ, ਬਿਨਾਂ ਡਰ ਤੋਂ ਹੋ ਕੇ ਉਹ ਖੇਤੀਆਂ ਚਰਦਾ ਰਿਹਾ।
ਪੁਨ ਕੁਲਾਲ ਕੇ ਪ੍ਰਭਸ਼ਿਓ ਜਾਈ,
ਪਰ ਫਿਰ ਜਾ ਕੇ ਉਹ ਕੁਲਾਲ ਦੇ ਪਾਸ ਉਸ ਦੀ ਜੂਹ ਵਿੱਚ ਘੁਮਿਆਰ ਦੇ ਨੇੜੇ ਪਹੁੰਚ ਗਿਆ।
ਲਾਦ ਗੂਣ ਕੋ ਲਸ਼ਟ ਲਗਾਈ,
ਤੇ ਉਸ ਨੇ ਗੂਣ ਭਾਰ ਦੀ ਛੱਟ ਲੱਦ ਦਿੱਤੀ ਔਰ ਫਿਰ ਲਾਠੀਆਂ ਉਸਨੂੰ ਮਾਰੀਆਂ।
ਤਿਮ ਹੋਏ ਸਿੰਘ ਜਾਤ ਮੈਂ ਪਰੈ।
ਜਿਹੜਾ ਇਸੇ ਪ੍ਰਕਾਰ ਸੋ ਸਿੰਘ ਹੋ ਕੇ ਜਾਤੀ ਪਾਤੀ ਦੇ ਬੰਧਨਾਂ ਦੇ ਵਿੱਚ ਪੈ ਜਾਵੇ।
ਤਜਹਿ ਸ਼ਸਤਰ ਪੈ ਕੋਏ ਨਾ ਧਰੈ।
ਜਿਹੜਾ ਸ਼ਸਤਰ ਰੱਖਣੇ ਵੀ ਛੱਡ ਦੇਵੇ, ਸ਼ਸਤਰਾਂ ਨਾਲ ਪ੍ਰੀਤ ਨਾ ਕਰੇ, ਪੰਜ ਕਕਾਰੀ ਰਹਿਤ ਨਾ ਰੱਖੇ, ਫਿਰ ਉਸ ਦਾ ਭੈ ਕੋਈ ਵੀ ਨਹੀਂ ਕਰਦਾ।
ਹਲਤਕਾਰ ਕੋ ਕਰਤ ਗਵਾਵੈ।
ਇਸ ਲੋਕ ਦੇ ਉਹ ਆਪਣੇ ਕਾਰਜ ਨਹੀਂ ਸਵਾਰ ਸਕਦਾ, ਜਾਣੋ ਖਰਾਬ ਕਰਾ ਲੈਂਦਾ ਹੈ।
ਪਲਤ ਸਹਾਇਕ ਕੋਏ ਨਾ ਪਾਵੈ।
ਤੇ ਉਸ ਨੂੰ ਆਪਣੀ ਪ੍ਰਲੋਕ ਵਿੱਚ ਰੱਖਿਆ ਕਰਾਉਣ ਵਾਸਤੇ ਗੁਰਾਂ ਦੀ ਵੀ ਕਿਸੇ ਪ੍ਰਕਾਰ ਸਹਾਇਤਾ ਨਹੀਂ ਮਿਲਦੀ।
ਤਜਹਿ ਸ਼ਸਤਰ ਭੈ ਕਰਹਿ ਨਾ ਕੋਈ।
ਜਿਹੜਾ ਸ਼ਸਤਰ ਛੱਡ ਦਿੰਦਾ ਹੈ ਨਾ, ਖਾਲਸਾ ਨਹੀਂ ਸਜਿਆ ਰਹਿੰਦਾ, ਖਾਲਸੇ ਦੀ ਰਹੋ ਰੀਤ ਨਹੀਂ ਰੱਖਦਾ, ਫਿਰ ਉਸ ਦਾ ਵੀ ਕੋਈ ਡਰ ਨਹੀਂ ਮੰਨਦਾ।
ਭਇਓ ਗਧੇ ਕੋ ਗਧਾ ਸੋਈ।
ਜਾਣੋ ਕਿ ਉਹ ਗਧੇ ਦਾ ਗਧਾ ਹੀ ਰਿਹਾ।
ਯਾਂ ਤੇ ਸ਼੍ਰੀ ਅਕਾਲ ਕੋ ਬਾਣਾ।
ਇਸ ਕਰਕੇ ਅਸੀਂ ਸ਼੍ਰੀ ਅਕਾਲ ਪੁਰਖ ਦੀ ਪ੍ਰਾਪਤੀ ਵਾਲਾ ਇਹ ਬਾਣਾ ਬਖਸ਼ਿਸ਼ ਕੀਤਾ ਹੈ ਆਪਣੇ ਖਾਲਸੇ ਨੂੰ।
ਦੇ ਮੈਂ ਕੀਨੇ ਸਿੰਘ ਸਮਾਨਾ।
ਤੇ ਸ਼ੇਰ ਸਮਾਨ ਬਣਾ ਦਿੱਤਾ ਆਪਣਾ ਖਾਲਸੇ ਨੂੰ ਬਾਣਾ ਬਖਸ਼ਿਸ਼ ਕਰਕੇ।
ਇਸ ਕੇ ਧਰੇ ਸਦਾ ਸੁਖ ਹੋਈ।
ਤੇ ਇਸ ਬਾਣੇ ਨੂੰ ਧਾਰਨ ਕਰਕੇ ਹੋਰ ਬੰਧਨ ਆਦਿਕ ਦਾ ਵੀ ਮਨਮੱਤਾ ਅਨਮਤੀ ਖਿਆਲਾਂ ਦਾ ਤਿਆਗ ਕਰੇ, ਤੇ ਫਿਰ ਜਿਸ ਕਰਕੇ ਸਦਾ ਹੀ ਸੁਖੀ ਹੋਵੇਗਾ ਖਾਲਸਾ।
ਤਿਆਗੇ ਦੋਨੋਂ ਲੋਕ ਨ ਢੋਈ।
ਜੇਕਰ ਖਾਲਸਈ ਰਹੋ ਰੀਤ ਮਰਯਾਦਾ ਨੂੰ ਤੇ ਬਾਣੇ ਨੂੰ ਔਰ ਰਹਿਤ ਨੂੰ ਛੱਡ ਦੇਵੇਗਾ, ਜਾਣੋ ਕਿ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਉਸਨੂੰ ਢੋਈ ਨਹੀਂ ਮਿਲੇਗੀ।
ਇਮ ਕਲਗੀਧਰ ਸਿੱਖ ਸਮਝਾਏ।
ਇਸ ਤਰ੍ਹਾਂ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਸਿੱਖਾਂ ਨੂੰ ਸਮਝਾਇਆ।
ਧੰਨ ਧੰਨ ਗੁਰ ਸਭਨ ਅਲਾਏ।
ਇਹ ਸਭਨਾਂ ਨੇ ਕਹਿ ਦਿੱਤਾ ਕਿ ਧੰਨ ਹਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ।
ਨਿਸ਼ਚੇ ਖਰ ਤੇ ਸ਼ੇਰ ਬਣਾਏ।
ਨਿਸ਼ਚੇ ਹੀ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪ ਮਾਣ ਬਖਸ਼ਿਸ਼ ਕਰਕੇ, ਬਲ ਬਖਸ਼ ਕੇ, ਬਾਣਾ ਬਖਸ਼ ਕੇ, ਅੰਮ੍ਰਿਤ ਦੀ ਖੰਡੇ ਦੀ ਪਾਹੁਲ ਬਖਸ਼ ਕੇ, ਜੋ ਜਾਣੋ ਕਿ ਨੀਚਾਂ ਤੋਂ ਵੱਡੇ ਬਣਾ ਦਿੱਤਾ ਹੈ, ਗਧਿਆਂ ਤੋਂ ਸ਼ੇਰ ਬਣਾ ਦਿੱਤਾ ਹੈ, ਇਹ ਬੇਅੰਤ ਬਖਸ਼ਿਸ਼ ਕੀਤੀ ਹੈ।
ਜੇ ਪਪੀਲਕਾ ਕਰੀ ਸੁਹਾਏ।
ਅਤੇ ਜਿਹੜੇ ਪਪੀਲਕਾ ਨਿਆਈ ਕੀੜੀਆਂ ਸਮਾਨ ਸਨ, ਨਿਰਬਲ ਨਾ ਚੀਜ਼ ਨਿਮਾਣੇ ਨਿਤਾਣੇ ਸਨ, ਉਹਨਾਂ ਨੂੰ ਹਾਥੀਆਂ ਸਮਾਨ ਜਾਣੋ ਕਿ ਵੱਡੇ ਸੋਭਨੀਕ ਬਣਾ ਦਿੱਤਾ ਹੈ। ਇਵੇਂ ਗੁਰੂ ਕੇ ਸਿੱਖ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਉਚਾਰਨ ਕਰਦੇ ਹਨ ਕਿ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਨਿਮਾਣਿਆ ਨਿਤਾਣਿਆ ਨਿਰਬਲਾ ਨੂੰ ਮਾਣ ਬਖਸ਼ਿਆ, ਬਲ ਬਖਸ਼ਿਆ, ਉੱਚਿਆਂ ਕੀਤਾ ਹੈ, ਕਿਰਪਾ ਕੀਤੀ ਹੈ। ਇਸ ਪ੍ਰਕਾਰ ਗੁਰੂ ਕਾ ਜਸ ਕਰਦੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਰਹਿਤ ਰੱਖਣ ਲਈ ਕਰਨੀ ਕਮਾਈ ਸਿੰਘਾਂ ਵਾਲੀ ਖਾਲਸੇ ਵਾਲੀ ਕਰਨ ਵਾਸਤੇ ਉਪਦੇਸ਼ ਦਿੱਤਾ ਹੈ ਕਿ ਤਾਂ ਹੀ ਸਤਿਕਾਰ ਔਰ ਤੇਜ਼ ਪ੍ਰਤਾਪ ਜੋ ਹੈ ਖਾਲਸੇ ਦਾ ਪ੍ਰਗਟ ਹੋਵੇਗਾ ਔਰ ਲੋਕ ਪ੍ਰਲੋਕ ਵਿੱਚ ਸੁੱਖ ਪ੍ਰਾਪਤ ਹੋਵੇਗਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਤੋਂ ਸਿੱਖਿਆ ਲੈ ਕੇ ਰਹਿਤ ਵਿੱਚ ਪਰਪੱਕ ਰਹੀਏ। ਐਸੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪੜ੍ਹਦਿਆਂ ਸੁਣਦਿਆਂ ਨੂੰ ਕਿਰਪਾ ਬਖਸ਼ਿਸ਼ ਕਰਨ, ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਗਾਹ ਤੋਂ ਸਮਤ ਬਖਸ਼ਣੀ ਜੀ।
ਇਮ ਕਲਗੀਧਰ ਸਿੱਖ ਸਮਝ ਹੈ, ਧੰਨ ਧੰਨ ਗੁਰ ਸਭਨ ਅਲਾਏ। ਨਿਸਚੇ ਖਰ ਤੇ ਸ਼ੇਰ ਬਣਾਏ, ਜੇ ਪਪੀਲ ਕਾ ਕਰੀ ਸੁਹਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।